जी आप अपनी हिस्ट्री दे दर्शन में कर रहे हैं ते जित्थों तक हुन तक हुए कि 1767 मई महीने विच अहमद शाह अब्दाली अपने 8वें हिंदुस्तान दे हमले तो बाद वापस अफगानिस्तान नु जांदा है खाली खाली हथी। ये उसका आखिरी हमला सी। खालसे ने हुन सारे पंजाब ते दिल्ली तक जमुना नदी तक और फिर उस तो अगे यूपी वल और राजस्थान वल दूर तक मल्ला मारिया हुई हैं। 1767 की दिवाली 22 अक्टूबर नूं सी। दिवाली और विसाखी ते हर साल खालसा अमृतसर साहब इकट्ठा हुंदा और उत्थे अगले 6 महीनिया लई गुरमत्ते पास कीते जांदे। ऐतकी दिवाली तो बाद खालसे ने पानीपत जो दिल्ली दे लागे है उत्थे जाके फौजां बिठा दित्तियां। नजीबतुल्ला जो जिस दी रियासत सहारनपुर लगदी सी जमुना दे परले पासे वो फौज लेके आया पर उसका पहला भी खालसिया नाल वाह पिया होया सी। इत्थे आके उस दी फौज ने भी हौसला ना कीता कि गां हो के लड़ाई छेड़ी जावे। दिल्ली दा बादशाह उस वेले शाह आलम दूजा सी। इन्हां दिनां विच इंग्लैंड अपने चोरी छिपी जो ईस्ट इंडिया ट्रेडिंग कंपनी दे नां ते उसने शुरू कीती सी असल विच ओ कब्जा करना सी पर ओ ट्रेडिंग दा बहाना करके कैसी थोड़े नाल व्यापार करना चाहते हैं। इस कंपनी ने बंगाल और उस पासे चढ़ते हिंदुस्तान के चढ़ते पासे कब्जा किया होया है और दिल्ली वाल नू वध रहे हैं। शाह आलम अंग्रेजों नू रोकन वास्ते इलाहाबाद गया होया है और पिछे उसने नजीबुद्दीन नूं दिल्ली विचले उसके परिवार की रखिया लई जिम्मेवारी दित्ती हुई। नजीबुद्दीन ने जदों देखिया कि खालसा फौज दिल्ली के इन्ने नेड़े पहुँच गई है उसने सोचा कि जे ये हुण चौन ते दिल्ली ते कब्जा कर सकते हैं ना मैं इन्हां नूं रोक सकता हाँ ते ना शाह आलम ही इत्थे है। इसलिए उसने शाह आलम नूं चिट्ठी लिखी इत्थे जिथे साडी कुल्ली है जिस ग्रह विच उस बस्ती दा नाम भी शाह आलम है शायद इसे ही शाह आलम तो पिया हो। शाह आलम नजीबुद्दीन ने चिट्ठी लिखी कि मैं जिन्ना चिर तुहाडी राखी कर सकता सी कीती पर हुण मेरे वस की गल नहीं मैं तुहाडी ते की अपनी राखी भी नहीं कर सकता ते जे तुसी चाहो ते तुहाडा परिवार मैं इलाहाबाद पहुँचा देवां क्योंकि मैं दिल्ली विच उन्हां दी राखी दी जिम्मेवारी नहीं ले सकता मैं अपनी राखी भी नहीं कर सकता इन्हां कोलों हुण इन्हां दी ताकत इन्नी वध गई है मैं ते हुण सियासत तों तलाक लै के मक्के जाना चाहुंदा हाँ जां होर किधरे चुप चपीता इत्थों निकल जाना चाहुंदा। यही चिट्ठी उसने शाह आलम ਦੀ ਘਰਵਾਲੀ ਨੂੰ ਲਿਖੀ, ਉਹਦੇ ਵਿੱਚ ਵੀ ਇਹੀ ਗੱਲ ਲਿਖੀ ਹੋਈ ਸੀ ਕਿ ਮੈਂ ਤੁਹਾਡੀ ਰਾਖੀ ਨਹੀਂ। ਦ ਐਗਜ਼ੈਕਟ ਵਰਡਸ ਆਰ ਦ ਸਿੱਖਸ ਵਰ ਈਅਰ ਬਾਈ ਈਅਰ ਇਨਕਰੀਜ਼ਿੰਗ ਇਨ ਨੰਬਰ ਐਂਡ ਸਪਿਰਿਟ। ਦ ਫਾਈਨਲ ਰਿਟਰੀਟ ਆਫ ਸ਼ਾਹ ਆਲਮ, the final retreat of Najibuddin practically beaten in May 1766 had given them boundless courage, and now the dying Najib confessed himself beaten. It was only against an entire nation of Sikhs in arms, fired with all the energy of a newly risen people, that he had at least to admit defeat. He had served the sovereign loyally and defended his capital and family as long as he could, but he now begged leave to resign a burden beyond his physical powers. He wrote to the Emperor Shah Alam, jo unhe chitthi likhi, until this hour I have manifested the finest devotion and loyalty to the young prince and the empress of Delhi. But I am no longer able to defend them against the Sikhs. I cannot give them protection. Let your majesty advance to your capital and defend yourself. I just want to resign from all this and go to Mecca for a Hajj. And he wrote to the Empress Zinat Mahal. He wrote that I'm resigning this post of defending Delhi, and I'm offering to escort you and your royal family to Allahabad if you wish. I'm no longer in a position to defend you from the vast power of the Sikhs. They have prevailed, and I cannot take the responsibility of defending you. I'm seeking the political nirvana by making a pilgrimage to Mecca or retiring to some obscure retreat. Najibuddin Ahmad Shah Abdali ne isnu itthe appoint kita hoya si. Ahmad Shah Abdali vi ਹਾਰ ਗਿਆ ਔਰ ਇਹ ਵੀ, ਔਰ ਇਸ ਤੋਂ ਅੱਗੇ ਕੀ ਹੁੰਦਾ ਹੈ? ਸ਼ਾਹ ਆਲਮ ਅਲਾਹਾਬਾਦ ਬੈਠਾ ਹੈ, ਖਾਲਸਿਆਂ ਦੀ ਫੌਜ ਪਾਣੀਪਤ ਆ ਬੈਠੀ ਹੈ। ਇਸ ਤੋਂ ਅੱਗੇ ਕੱਲ੍ਹ ਨੂੰ ਦੇਖਾਂਗੇ ਜੀ। ਨਜੀਬਉਦੁੱਲਾ ਦੀ ਚਿੱਠੀ ਸ਼ਾਹ ਆਲਮ ਨੂੰ ਅਲਾਹਾਬਾਦ ਅਤੇ ਉਸ ਦੇ ਪਰਿਵਾਰ ਨੂੰ ਦਿੱਲੀ ਜੋ ਭੇਜੀਆਂ ਗਈਆਂ ਸਨ, ਉਹ ਕੋਈ ਰਾਜਸੀ ਧਮਕੀ ਨਹੀਂ ਸੀ, ਨਾ ਕੋਈ ਉਹਦੇ ਵਿੱਚ ਚਲਾਕੀ ਸੀ। ਨਜੀਬਉਦੁੱਲਾ ਨੇ ਦੇਖ ਲਿਆ ਸੀ ਕਿ ਖਾਲਸਾ ਫੌਜ ਨੂੰ ਰੋਕ ਸਕਣਾ उस दिवस विच नहीं। शाह आलम जदों दिल्ली तो लाहौर तुरिया सी, दिल्ली तो इलाहाबाद नूं तुरिया सी, तां जान वेले उसने नजीबुद्दीन अहमद शाह अब्दाली दा बहुत नेड़े सी, तो शाह आलम ने इसनों दिल्ली दी राखी दी सपुरदगी कीती सी। सो नजीबुद्दीन ने अपना नायब सुल्तान खान दिल्ली बिठाया हुआ सी, और उसने जदों चिट्ठियां लिखियां दोवां नूं शाह आलम नूं और उसके परिवार नूं, तो उसने बहुत सोच समझ के अगला कदम चुकिया। उसने अपनी सारी जो उसकी रियासत सी, उसकी सरदारी, उसकी फौज, उसकी सारी पावर वो अपने लड़के जाबित खान नूं दे दित्ती और उहदे सिर ते अपनी पगड़ी बन दित्ती, और जाबित खान नूं समझा दित्ता कि सिखां नाल बहुत सोच समझ के चलना, उन्हां नाल कोई चलाकी नहीं चलनी। जाबित खान ने सब तो पहला काम यह किया कि सिख सरदारां नाल सुलह कर ले। शाह आलम नूं इलाहाबाद जदों पता लगा कि नजीबुद्दीन ने सारी जिम्मेवारी अपने लड़के नूं दे दित्ती है, तो उस दे लड़के ने सिखां नाल सुलह कर ली है, तो बहुत घबर रहा कि हुण दिल्ली नूं बचाउण वाला कोई भी नहीं, सिखां दी बहुत वड्डी पावर। तो उसने सोचा कि हुण इह जे दिल्ली ते कब्जा कर लैण ते अगों कोई भी जो मेरा परिवार है वो आवारा गर्दी करन वाले हन, वो एक दिन भी नहीं लड़ सकते, इन्हां दा सहजे ही दिल्ली ते कब्जा हो जाएगा। और एक बार इन्हां दा कब्जा हो गया तो फिर इन्हां दे करड़े हत्थां चों दिल्ली नूं छडाउणा बहुत मुश्किल हो जाऊ। उसने जल्दी नाल सिख सरदारां नूं चिट्ठियां लिखियां कि मैनूं मिलो। शाह आलम दीआं चिट्ठियां मिलण तों बाद जो खालसे ने मीटिंग कीती, फिर उहदे विच की फैसला लिया जांदा है वो कल नूं देखांगे। जदों शाह आलम चुक के खालसे नूं कहा कि मैनूं मिलो, तां सिंघां ने बिल्कुल ही ये ख्याल छड्ड दित्ता कि दिल्ली ते कब्जा करना है। उन्हां सोचिया कि जो चुक गया है हुण इस ते चुकन दी लाज रखनी चाहिदी है। एक एडे वड्डे करैक्टर दी गल सी। जे शाह आलम ने इलाहाबाद तों सिख सरदारां नूं चिट्ठियां लिखियां कि जे तुसी आग्या दिओ तो मैं दिल्ली आ सकदा हाँ, उस पास्यों पूर्व वालों अंग्रेज अगे वध रहे सन, इसलिए शाह आलम अपनी फौजां लैके उत्थे गया होया सी कि अंग्रेज होर अगे ना वधन। शाह आलम ने सारे मिसलदार सरदारां नूं चिट्ठियां लिखियां सन, उन्हां सब सरदारां ने उसनूं लिखिया कि तू वापस आ सकदा है, क्योंकि सब सरदारां ने सोचा कि ਜਦੋਂ ਇੰਨਾ ਡਿੱਗ ਕੇ ਆਦਮੀ ਆਖਦਾ ਹੈ ਤਾਂ ਫਿਰ ਆਪਾਂ ਨੂੰ ਕਿਸੇ ਰਾਜ ਦੀ ਤਾਂ ਲੋੜ ਨਹੀਂ, ਆਪਾਂ ਤਾਂ ਸਿਰਫ ਚਾਹੁੰਦੇ ਹਾਂ ਕਿ ਪਰਜਾ ਅਤੇ ਵਧੀਕੀ ਨਾ ਹੋਵੇ। ਅਤੇ ਇਸ ਤਰ੍ਹਾਂ ਜਦੋਂ ਕੋਈ ਡਿੱਗਦਾ ਹੈ ਤਾਂ ਫਿਰ ਉਹ ਵਧੀਕੀ ਨਹੀਂ ਕਰੇਗਾ। ਸਾਰੇ ਸਿੱਖ ਸਰਦਾਰਾਂ ਨੇ ਉਸ ਨੂੰ ਚਿੱਠੀਆਂ ਲਿਖੀਆਂ ਕਿ ਤੁਸੀਂ ਵਾਪਸ ਦਿੱਲੀ ਆ ਸਕਦੇ ਹੋ। ਉਸਨੇ ਫਿਰ ਚਿੱਠੀ ਲਿਖੀ ਕਿ ਤੁਸੀਂ ਸਾਰੇ ਜਣੇ ਇਕੱਠੇ ਹੋ ਕੇ ਇੱਕ ਕਾਗਜ਼ 'ਤੇ ਇਹ ਮਤਾ ਪਾ ਕੇ ਅਤੇ ਸਾਰੇ ਸਿੱਖ ਸਰਦਾਰ ਆਪਣੀਆਂ ਮੋਹਰਾਂ ਲਾ ਕੇ ਕਿਸੇ ਦੇ ਹੱਥ ਮੈਨੂੰ ਚਿੱਠੀ ਭੇਜੋ ਤਾਂ ਕਿ ਮੈਨੂੰ ਅਹਿਸਾਸ ਹੋਵੇ ਕਿ ਤੁਹਾਨੂੰ ਸਭ ਨੂੰ ਪ੍ਰਵਾਨ ਹੈ। ਸਾਰੇ ਸਿੱਖ ਸਰਦਾਰ ਇਕੱਠੇ ਹੋਏ, ਚਿੱਠੀ ਲਿਖੀ ਗਈ ਜਿਸ ਵਿੱਚ ਉਸਨੂੰ ਆਉਣ ਦੀ ਇਜਾਜ਼ਤ ਦਿੱਤੀ ਗਈ। ਸਾਰਿਆਂ ਨੇ ਆਪਣੀਆਂ ਆਪਣੀਆਂ ਮੋਹਰਾਂ ਲਾਈਆਂ ਔਰ ਇੱਕ ਸਰਦਾਰ ਖੁਦ ਗਿਆ ਉਸ ਪਾਸ ਅਲਾਹਾਬਾਦ। ਸ਼ਾਹ ਆਲਮ ਦਿੱਲੀ ਆ ਗਿਆ ਔਰ ਦਿੱਲੀ ਆ ਕੇ ਉਸਨੇ ਨਾਲ ਉਸਦੀ ਫੌਜ ਵੀ ਆ ਗਈ। ਨਜ਼ੀਬੁਦੀਨ ਨੇ ਜੋ ਸ਼ਾਹ ਆਲਮ ਨੂੰ ਅਸਤੀਫਾ ਦਿੱਤਾ ਹੋਇਆ ਸੀ, ਨਜ਼ੀਬੁਦੀਨ ਸਿੱਖਾਂ ਨਾਲ ਬਹੁਤ ਲੱਗਦਾ ਰਿਹਾ ਸੀ, ਬਹੁਤ ਲੜਾਈਆਂ ਵੀ ਹੋਈਆਂ ਸਿੱਖਾਂ ਨਾਲ। ਔਰ ਬਾਅਦ ਵਿੱਚ ਉਸਨੇ ਜਦ ਆਪਣੇ ਲੜਕੇ ਜ਼ਾਬਤ ਖਾਨ ਨੂੰ ਆਪਣੀ ਪਗੜੀ ਦਿੱਤੀ ਅਤੇ ਉਸਨੇ ਕਿਹਾ ਕਿ ਸਿੱਖਾਂ ਨਾਲ ਸੁਲਾ ਕਰ ਲਵੀ, ਉਹਨਾਂ ਨੂੰ ਜਿੱਤਣਾ ਬਹੁਤ ਔਖਾ ਹੈ। ਦਿੱਲੀ ਆ ਕੇ ਜ਼ਾਬਤ ਖਾਨ ਨੂੰ ਸ਼ਾਹ ਆਲਮ ਨੇ ਵੀ ਉਹੀ ਪਦਵੀ ਦੇ ਦਿੱਤੀ ਜੋ ਨਜ਼ੀਬੁਦੀਨ ਦੀ ਸੀ। ਸ਼ਾਹ ਆਲਮ ਦੇ ਲਾਗਲਿਆਂ ਨੇ ਜਿਹੜੇ ਉਸ ਦੇ ਬਹੁਤ ਨੇੜੇ ਸਨ ਉਹਨਾਂ ਨੂੰ ਜ਼ਾਬਤ ਖਾਨ ਨਾਲ ਈਰਖਾ ਹੋ ਗਈ। ਉਹਨਾਂ ਨੇ ਉਸ ਈਰਖਾ ਵਿੱਚ ਆ ਕੇ ਮਰਾਠਿਆਂ ਨੂੰ, ਸਿੰਧੀਆਂ ਨੂੰ ਔਰ ਸ਼ਾਹ ਆਲਮ ਦੀ ਕੁਝ ਆਪਣੀ ਫੌਜ ਨੂੰ ਪੈਸੇ ਦੇ ਕੇ, ਜ਼ਾਬਤ ਖਾਨ ਦੀ ਕੁਝ ਆਪਣੀ ਫੌਜ ਨੂੰ ਪੈਸੇ ਦੇ ਕੇ ਜ਼ਾਬਤ ਖਾਨ 'ਤੇ ਹਮਲਾ ਕਰਵਾ ਦਿੱਤਾ। ਗੌਸ ਇੱਕ ਸ਼ਹਿਰ ਹੈ, ਉੱਥੇ ਜ਼ਾਬਤ ਖਾਨ, ਉਸਦਾ ਬਹੁਤ ਵੱਡਾ ਕਿਲ੍ਹਾ ਸੀ, ਉੱਥੇ ਹੀ ਉਸਦਾ ਪਰਿਵਾਰ ਰਹਿੰਦਾ ਸੀ। ਉਸ ਕਿਲ੍ਹੇ 'ਤੇ ਹਮਲਾ ਹੋ ਗਿਆ। ਜ਼ਾਬਤ ਖਾਨ ਹਾਰ ਗਿਆ। ਉਸਦੇ ਪਰਿਵਾਰ ਨੂੰ ਉਹਨਾਂ ਨੇ ਫੜ ਕੇ ਆਗਰੇ ਦੇ ਕਿਲ੍ਹੇ ਵਿੱਚ ਬੰਦ ਕਰ ਦਿੱਤਾ ਔਰ ਸਾਰਾ ਸਮਾਨ ਉੱਥੋਂ ਲੁੱਟ ਲਿਆ। ਜ਼ਾਬਤ ਖਾਨ ਕਿਸੇ ਤਰੀਕੇ ਨਾਲ ਉੱਥੋਂ ਪੈਦਲ ਨਿਕਲ ਗਿਆ ਔਰ ਉਸ ਵੇਲੇ ਕੋਈ ਵੀ ਉਸਨੂੰ ਠਾਰ ਦੇਣ ਵਾਲਾ ਨਹੀਂ ਸੀ, ਉਸਦੀ ਰਾਖੀ ਕਰਨ ਵਾਲਾ ਨਹੀਂ ਸੀ। ਉਹ ਸਿੱਧਾ ਪੰਜਾਬ ਆਇਆ ਔਰ ਸਿੱਖਾਂ ਪਾਸ ਬੇਨਤੀ ਕੀਤੀ। ਸਿੱਖਾਂ ਨੇ ਉਸਨੂੰ ਉਹਦੀ ਰਾਖੀ ਦੀ ਗਰੰਟੀ ਦਿੱਤੀ। ਉਸ ਪਾਸ ਉਸ ਕੋਲ ਨਾ ਕੋਈ ਘੋੜਾ ਸੀ, ਨਾ ਕੋਈ ਉਹਦੇ ਨਾਲ ਸੀ, ਨਾ ਕੋਈ ਪੈਸਾ ਸੀ, ਸਿਰਫ ਤਨ ਉੱਪਰਲੇ ਕੱਪੜੇ ਸਨ। ਕਈ ਮਹੀਨੇ ਜ਼ਾਬਤ ਖਾਨ ਸਿੰਘਾਂ ਦੇ ਨਾਲ ਰਿਹਾ। ਜ਼ਿਆਦਾ ਸਮਾਂ ਜੀਂਦ ਦੇ ਬਾਦਸ਼ਾਹ ਜੋ ਮਾਲਵੇ ਵਿੱਚ ਜੀਂਦ ਦੀ ਰਿਆਸਤ ਸੀ, ਜੀਂਦ ਦੇ ਬਾਦਸ਼ਾਹ ਸਰਦਾਰ ਗਜਪਤ ਸਿੰਘ ਦੇ ਕੋਲ ਰਿਹਾ। ਜ਼ਾਬਤ ਖਾਨ ਨੇ ਜਦੋਂ ਸਿੱਖਾਂ ਦੀ ਇਹੋ ਜਿਹੀ ਪ੍ਰਾਹੁਣਚਾਰੀ ਸੇਵਾ ਭਾਵ ਅਤੇ ਇੰਨੇ ਖੁੱਲ੍ਹੇ ਦਿਲ ਦੀ ਦਿਲ ਵਾਲਾ ਦੋਸਤਾਨਾ ਸੁਭਾਅ ਦੇਖਿਆ ਤਾਂ ਉਹ ਸਿੱਖ ਬਣ ਗਏ। ਜਿਸ ਦੇ ਪਿਓ ਦਾਦੇ ਸਿੱਖਾਂ ਦੇ ਖੂਨ ਦੇ ਦੁਸ਼ਮਣ ਸਨ, ਉਸਨੇ ਅੰਮ੍ਰਿਤ ਛਕ ਲਿਆ ਔਰ ਆਪਣਾ ਨਾਂ ਧਰਮ ਸਿੰਘ ਰਖਵਾ ਲਿਆ। ਸ਼ਾਹ ਆਲਮ ਕਿਉਂਕਿ ਸਿੱਖਾਂ ਦੀ ਤਾਕਤ ਦੇ ਸਦਕੇ ਹੀ ਦਿੱਲੀ ਬੈਠਾ ਹੋਇਆ ਸੀ, ਇਸ ਲਈ ਸਿੱਖ ਸਰਦਾਰਾਂ ਨੇ ਸ਼ਾਹ ਆਲਮ ਦੀ ਜ਼ਾਬਤਾ ਖਾਨ ਨਾਲ ਸੁਲਾਹ ਕਰਵਾ ਦਿੱਤੀ ਔਰ ਉਸਦਾ ਸਾਰਾ ਜੋ ਮਾਲ ਲੁੱਟਿਆ ਹੋਇਆ ਸੀ ਗੌਸ ਦੇ ਕਿਲ੍ਹੇ ਵਿੱਚੋਂ ਸਾਰਾ ਉਸਨੂੰ ਵਾਪਸ ਦਵਾਇਆ। ਉਸਦੀ ਰਿਆਸਤ ਦਾ ਬਹੁਤਾ ਹਿੱਸਾ ਉਸਨੂੰ ਵਾਪਸ ਦਵਾਇਆ। ਇਹ ਵੀ ਕੁਦਰਤ ਦਾ ਖੇਡ ਸੀ ਜੀ। ਪਟਿਆਲਾ ਸਟੇਟ ਜੋ ਫੂਲਕੀਆ ਮਿਸਲ ਕਰਕੇ ਜਾਣੀ ਜਾਂਦੀ ਸੀ, ਇਸ ਦਾ ਮੋਢੀ ਫਾਊਂਡਰ ਬਾਬਾ ਆਲਾ ਸਿੰਘ ਜੀ ਹੋਏ। ਉਹਨਾਂ ਦਾ ਵੱਡਾ ਲੜਕਾ ਸਰਦਾਰ ਭੂਮੀਆ ਸਿੰਘ ਸੀ ਔਰ ਸਰਦਾਰ ਭੂਮੀਆ ਸਿੰਘ ਦੀ ਇੱਕੋ ਲੜਕੀ ਸੀ, ਕੋਈ ਲੜਕਾ ਨਹੀਂ ਸੀ। ਅਤੇ ਸਰਦਾਰ ਬਾਬਾ ਆਲਾ ਸਿੰਘ ਜੀ ਦਾ ਦੂਸਰਾ ਬੇਟਾ ਸਰਦਾਰ ਸਰਦੂਲ ਸਿੰਘ, ਉਹ ਆਪ ਬਾਬਾ ਜੀ ਦੇ ਹੁੰਦਿਆਂ ਹੀ ਪੂਰਾ ਹੋ ਗਿਆ ਸੀ ਔਰ ਉਸਦੇ ਦੋ ਵਿਆਹ ਸਨ, ਦੋਵਾਂ ਵਿਆਹਾਂ ਵਿੱਚੋਂ ਇੱਕ ਇੱਕ ਲੜਕਾ ਸੀ। ਇੱਕ ਲੜਕੇ ਦਾ ਨਾਂ ਸੀ ਅਮਰ ਸਿੰਘ, ਦੂਸਰੇ ਦਾ ਹਿੰਮਤ ਸਿੰਘ, ਜੋ ਮਤਰੇ ਭਰਾ ਸਨ। ਬਾਬਾ ਆਲਾ ਸਿੰਘ ਜੀ ਤੋਂ ਬਾਅਦ ਸਰਦਾਰ ਅਮਰ ਸਿੰਘ ਬਾਦਸ਼ਾਹ ਬਣੇ, ਪਰ ਸਰਦਾਰ ਹਿੰਮਤ ਸਿੰਘ ਚਾਹੁੰਦਾ ਸੀ ਕਿ ਗੱਦੀ ਉਸਨੂੰ ਮਿਲਦੀ। ਉਸਨੇ ਬਹੁਤ ਪੁੱਠੀਆਂ ਸਿੱਧੀਆਂ ਚਾਲਾਂ ਚੱਲੀਆਂ ਪਰ ਕੋਈ ਵੀ ਕਾਮਯਾਬ ਨਾ ਹੋਈ। ਫਿਰ ਇੱਕ ਵਾਰ ਰਾਜਾ ਅਮਰ ਸਿੰਘ ਕਿਸੇ ਮੁਹਿੰਮ 'ਤੇ ਫੌਜ ਨੂੰ ਲੈ ਕੇ ਗਿਆ ਹੋਇਆ ਸੀ, ਮਗਰੋਂ ਹਿੰਮਤ ਸਿੰਘ ਨੇ ਪਟਿਆਲੇ 'ਤੇ ਕਬਜ਼ਾ ਕਰ ਲਿਆ। ਬਾਕੀ ਸਿੱਖ ਸਰਦਾਰਾਂ ਨੂੰ ਪਤਾ ਲੱਗਾ, ਸਰਦਾਰ ਜੱਸਾ ਸਿੰਘ ਆਹਲੂਵਾਲੀਆ ਹੋਰ ਸਰਦਾਰਾਂ ਨੂੰ ਨਾਲ ਲੈ ਕੇ ਪਟਿਆਲੇ ਆਇਆ ਔਰ ਦੋਵਾਂ ਭਰਾਵਾਂ ਵਿੱਚ ਸੁਲਾਹ ਕਰਵਾਈ। ਹਿੰਮਤ ਸਿੰਘ ਨੂੰ ਬਹੁਤ ਵੱਡੀ ਜ਼ਗੀਰ ਦੇ ਕੇ ਉਸਨੂੰ ਮਨਾ ਲਿਆ ਕਿ ਉਹ ਕਦੀ ਵੀ ਬਾਕੀ ਦੇ ਰਾਜ ਵਿੱਚ ਦਖਲ ਨਹੀਂ ਦੇਵੇਗਾ। ਇਹ 1769 ਦੀ ਗੱਲ ਹੈ। ਇਸ ਤੋਂ ਅੱਗੇ ਬਹੁਤ ਹੀ ਅਜੀਬ ਡਰਾਮਾ ਹੁੰਦਾ ਹੈ, ਖੇਡ ਖੇਡੀ ਜਾਂਦੀ ਹੈ ਖਾਲਸੇ ਵਿੱਚ ਔਰ ਮੁਗਲ ਫੌਜਾਂ ਵਿੱਚ। ਦਿੱਲੀ ਦੇ ਬਾਦਸ਼ਾਹ ਸ਼ਾਹ ਆਲਮ ਦਾ ਵਜ਼ੀਰ ਤਾਂ ਸਜ਼ਾਉਦੁੱਲਾ ਸੀ, ਪਰ ਸਜ਼ਾਉਦੁੱਲਾ ਯੂਪੀ ਦੇ ਸ਼ਹਿਰ ਅਵਧ ਵਿੱਚ ਰਹਿੰਦਾ ਸੀ ਬਾਕੀ ਦੇ, ਤਾਂ ਕਿ ਉਹ ਦੂਰ ਤੱਕ ਨਿਗਾਹ ਰੱਖ ਸਕੇ। ਅਬਦੁਲ ਅਹਿਮਦ ਖਾਨ ਇੱਕ ਬਹੁਤ ਚਲਾਕ ਆਦਮੀ ਸੀ, ਮੌਕੇ ਅਨੁਸਾਰ ਮੌਕਾ ਦੇਖ ਕੇ ਹਰ ਕੋਈ ਗੱਲ ਕਰਦਾ ਸੀ ਔਰ ਮੋਮੋ ਠੱਗਣਾ ਔਰ ਚਾਪਲੂਸੀ ਕਰਨ ਵਾਲਾ। ਉਸਨੇ ਇਹਨਾਂ ਗੱਲਾਂ ਦਾ ਕਰਕੇ ਸ਼ਾਹ ਆਲਮ ਦੇ ਬਹੁਤ ਨੇੜੇ ਹੋ ਗਿਆ। ਸ਼ਾਹ ਆਲਮ ਨੂੰ ਲੱਗਾ ਕਿ ਇਹ ਮੇਰਾ ਬਹੁਤ ਹਮਦਰਦ ਹੈ। ਉਹ ਹਮੇਸ਼ਾ ਹੀ ਸ਼ਾਹ ਆਲਮ ਦੇ ਨਾਲ ਰਹਿਣ ਲੱਗ ਪਿਆ ਔਰ ਸ਼ਾਹ ਆਲਮ ਉਸ ਕੋਲੋਂ ਜੋ ਵੀ ਕਰਦਾ ਸਲਾਹ ਲੈ ਕੇ ਕਰਦਾ। ਇਹਨਾਂ ਦਿਨਾਂ ਵਿੱਚ ਅੰਗਰੇਜ਼ ਅੱਗੇ ਵੱਧ ਰਹੇ ਸਨ, ਉਹਨਾਂ ਨੂੰ ਰੋਕਣ ਲਈ ਮਰਹੱਟੇ ਜਿੰਦ ਜਾਨ ਲਾ ਕੇ ਕੋਸ਼ਿਸ਼ ਕਰ ਰਹੇ ਸਨ। ਮਰਹੱਟੇ ਅਤੇ ਅੰਗਰੇਜ਼ ਆਪਸ ਵਿੱਚ ਰੁੱਝੇ ਹੋਏ ਸਨ। ਰਾਜਪੂਤ ਵੀ ਇਕੱਠੇ ਨਹੀਂ ਸਨ। ਇਸ ਲਈ ਅਹਿਮਦ ਐਦ ਖਾਨ ਨੂੰ ਲੱਗਾ ਕਿ ਦਿੱਲੀ ਨੂੰ ਸਿਰਫ ਸਿੱਖਾਂ ਪਾਸੋਂ ਖਤਰਾ ਹੈ। ਇਸ ਲਈ ਉਹ ਬਹੁਤ ਡੂੰਘੀ ਚਾਲ ਚੱਲਦਾ ਹੈ ਸਿੱਖਾਂ ਦੇ ਨਾਲ ਧੋਖੇਬਾਜ਼ੀ ਦੀ। ਅੱਗੋਂ ਸਿੱਖ ਵੀ ਉਸੇ ਤਰ੍ਹਾਂ ਹੀ ਉਸ ਨਾਲ ਚਾਲ ਚੱਲਦੇ ਹਨ ਧੋਖੇਬਾਜ਼ੀ ਦੀ। ਇਹ ਕੱਲ੍ਹ ਨੂੰ ਦੇਖਾਂਗੇ ਕਿ ਇਸ ਡਰਾਮੇ 'ਚ ਕੀ ਬਣਦਾ ਹੈ, ਕਿਉਂਕਿ ਸਿੱਖਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਸਾਡੇ ਨਾਲ ਧੋਖਾ ਉਹ ਕਰਨਾ ਚਾਹੁੰਦਾ ਹੈ ਜੀ। ਨਜ਼ੀਬ ਉਦੁੱਲਾ ਦੇ ਲੜਕੇ ਜ਼ਾਬਤਾ ਖਾਨ ਪਾਸੋਂ ਉਸਦਾ ਰਾਜ ਖੋਣ ਵਿੱਚ ਅਬਦੁਲ ਅਹਿਦ ਖਾਨ ਦੀ ਸਾਜਿਸ਼ ਸੀ। ਇਹ ਬਹੁਤ ਚਲਾਕ ਆਦਮੀ ਸੀ ਔਰ ਮੌਕਾ ਦੇਖ ਕੇ ਉਸ ਤਰ੍ਹਾਂ ਦੀ ਗੱਲ ਕਰਦਾ ਸੀ। ਮੋਮੋ ਠੱਗਣਾ ਔਰ ਸਾਜਿਸ਼ਾਂ ਕਰਨ ਵਿੱਚ ਬਹੁਤ ਮਾਹਰ। ਜ਼ਾਬਤਾ ਖਾਨ ਦੇ ਉਲਟ ਵੀ ਇਸਨੇ ਹੀ ਸਾਜਿਸ਼ ਕੜੀ ਸੀ ਕਿ ਉਸ ਕੋਲੋਂ ਸਾਰਾ ਰਾਜਭਾਗ ਲਿਆ ਗਿਆ। ਉਸਨੇ ਸਿੱਖਾਂ ਦੀ ਪਨਾਹ ਵਿੱਚ ਆਇਆ, ਸਿੱਖ ਬਣਿਆ ਅਤੇ ਖਾਲਸਿਆਂ ਨੇ ਫਿਰ ਉਹਨੂੰ ਸ਼ਾਹ ਆਲਮ ਪਾਸੋਂ ਉਹਦੀ ਬਹੁਤੀ ਰਿਆਸਤ ਵਾਪਸ ਕਰਾ ਦਿੱਤੀ। ਅਬਦੁਲ ਅਹਿਦ ਖਾਨ ਨੂੰ ਸਿੱਖਾਂ ਨਾਲ ਖਾਸ ਕਰਕੇ ਇਸ ਗੱਲ 'ਤੇ ਕਿੜ ਸੀ ਕਿ ਜ਼ਾਬਤ ਖਾਨ ਨੂੰ ਮੈਂ ਖਤਮ ਕੀਤਾ ਸੀ, ਇਹਨਾਂ ਨੇ ਉਸ ਨੂੰ ਮੁੜ ਕੇ ਫਿਰ ਸੁਰਜੀਤ ਕੀਤਾ। 1778 ਸਤੰਬਰ ਮਹੀਨੇ ਦੀ ਗੱਲ ਹੈ ਕਿ ਖਾਲਸਾ ਫੌਜ ਦੇ ਕੁਝ ਸਰਦਾਰ ਦਿੱਲੀ ਉਤਰੇ ਹੋਏ ਸਨ ਫੌਜ ਦੇ ਨਾਲ ਸ਼ਾਲਾਮਾਰ ਬਾਗ ਵਿੱਚ। ਇਸ ਵੇਲੇ ਮਰਾਠੇ ਅੰਗਰੇਜ਼ਾਂ ਨਾਲ ਰੁੱਝੇ ਹੋਏ ਸਨ, ਰਾਜਪੂਤ ਆਪਸ ਵਿੱਚ ਲੜ ਰਹੇ ਸਨ। ਇੱਕ ਸਿੱਖ ਹੀ ਤਾਕਤ ਸਨ ਜਿਹੜੀ ਦਿੱਲੀ ਤੱਕ, ਜਿਨ੍ਹਾਂ ਦਾ ਪਿਸ਼ਾਵਰ ਤੋਂ ਲੈ ਕੇ ਦਿੱਲੀ ਤੱਕ ਕਬਜ਼ਾ ਸੀ ਔਰ ਉਹ ਦਿੱਲੀ ਤੋਂ ਵੀ ਬਹੁਤ ਅੱਗੇ ਤੱਕ ਹੇਠਾਂ ਗੁਜਰਾਤ ਵੱਲ ਔਰ ਡੂੰਘੇ ਯੂਪੀ ਵਿੱਚ ਡੂੰਘੇ ਚਲੇ ਜਾਂਦੇ ਸਨ ਔਰ ਉੱਥੇ ਕਬਜ਼ੇ ਕਰਕੇ ਮਾਮਲਾ ਅਗਰਾਉਂਦੇ ਸਨ। ਇਸ ਲਈ ਸਿੱਖਾਂ ਤੋਂ ਉਸਨੂੰ ਖਤਰਾ ਸੀ। ਦਿੱਲੀ ਜਦੋਂ ਖਾਲਸਾ ਫੌਜ ਉਤਰੀ ਕੁਛ ਹਿੱਸਾ, ਤਾਂ ਉਹ ਕੁਛ ਕਰ ਨਹੀਂ ਸਕਦਾ ਸੀ। ਉਸਨੇ ਅੰਦਰੇ ਅੰਦਰ ਸਾਜਿਸ਼ ਰਚੀ ਕਿ ਕਿਸ ਤਰ੍ਹਾਂ ਸਿੱਖਾਂ ਨੂੰ, ਇਹ ਸਭ ਸਰਦਾਰਾਂ ਨੂੰ, ਮਿਸਲ ਸਰਦਾਰਾਂ ਨੂੰ ਆਪਸ ਵਿੱਚ ਪਾੜਿਆ ਜਾਵੇ ਔਰ ਕੁਛ ਸਰਦਾਰਾਂ ਨੂੰ ਬਾਦਸ਼ਾਹ ਪਾਸੋਂ ਵੱਡੀਆਂ ਨਿਆਮਤਾਂ ਦਵਾ ਕੇ ਉਹਨਾਂ ਨੂੰ ਆਪਣੇ ਵੱਲ ਕਰ ਲਿਆ ਜਾਵੇ ਅਤੇ ਬਾਕੀ ਸਰਦਾਰਾਂ ਨੂੰ, ਇਹਨਾਂ ਸਰਦਾਰਾਂ ਨਾਲ ਈਰਖਾ ਹੋਏਗੀ, ਆਪੋ ਵਿੱਚ ਇਹ ਪਾਟ ਜਾਣਗੇ ਔਰ ਇਸ ਦਾ ਫਾਇਦਾ ਸ਼ਾਹ ਆਲਮ ਨੂੰ ਹੋਏਗਾ। ਸ਼ਾਹ ਆਲਮ ਦੇ ਨਾਲ ਜਿਹੜੇ ਸਰਦਾਰ ਰਲੇ ਹੋਣਗੇ ਉਹ ਇਕੱਠੇ ਹੋ ਕੇ ਬਾਕੀ ਸਰਦਾਰਾਂ ਨੂੰ ਮਾਤ ਪਾ ਦੇਣਗੇ। ਇਹ ਸੋਚ ਕੇ ਇਸਨੇ पहला अपने नायब नूं सिख सरदारां पास भेजिया और फिर 28 सितंबर 1778 नूं आप सिख सरदारां नूं मिलिया और उन्हां नूं बादशाही दियां खिलतां खिलत हुंदी के बादशाही दे पहरावा बादशाही लिबास भेटा कीते और नाल ही बहुत सारे होर तोहफे। सिख जानते सन कि दिल्ली सरकार उन्होंने सामने खलो नहीं सकती। इस सितंबर के अखीर की गल, 1 अक्तूबर दशहरा सी, 1 अक्तूबर 1778 जदों सारे दशहरा मना रहे सन तां बंगला साहब गुरुद्वारे दे लागे उस वेले इस जगह का नाम गुरु का बंगला हुंदा सी। गुरु के बंगला साहब दे लागे एक मसीत हुंदी सी। सिंघा ने दशहरे वाले दिन मसीत ढा दित्ती ते ओह सारा इलाका गुरुद्वारा साहब विच मिला लिया। अब्दुल अहद खान नूं इह गल बहुत चुभी पर वो कुछ कर नहीं सकता सी, चुप कीता रहा। इस तों बाद शाह आलम नूं कुछ चिर वास्ते जयपुर जाना पै गया। पिछों अब्दुल अहद खान ने कुछ सिख सरदारां नाल मिल के ते उन्हां नूं कहानी पाई कि जे तुसी साडा साथ दिओ, सरदार बघेल सिंह माझे तों चबाल पिंड तरन तारण विच, वो काफ़ी सियाना और दूसरे की चलाकी समझन वाला सी। उसनू खुड़क गई कि की चाहता है। अब्दुल अहद खान ने सरदार बघेल सिंह ते होर सरदारां नूं कहा जो ज़्यादा माझे दे सन कि जे तुसी साडा साथ दिओ ते सतलुज तो दिल लैके दिल्ली तक शाह आलम दा जे राज हो जावे ते असी तुहानूं परले पासे सारा राज दवा देंगे, पक्का कर देंगे। सरदार बघेल सिंह ते होर सरदार बिल्कुल पोले पाले बन गए कि जिस तरह उन्होंने कुछ पता नहीं। ये चाल सी कि मालवे दे सरदारां नूं माझे ते दुआबे दे सरदारां नालों तोड़ना ते खालसा दल नूं कमजोर करना। सरदार बघेल सिंह ते होर सरदारां ने कहा कि बिल्कुल ठीक है, असीं तुहाडे नाल हाँ। आपां पटियाले दे राजे सरदार अमर सिंह नूं काफ़ी कुछ दे के खुश कर लवांगे, बाकी राजिआं नूं वी जींद नाभा और ते सारा इलाका आपां शाह आलम नूं दे देंगे। ते जे तुसी सरदार बघेल सिंह कहंदे कि जे तुसी चाहो ते आपां लाहौर मुल्तान वो भी सब कुछ जित के शाह आलम नूं दे देंगे। अब्दुल अहद खान बहुत खुश होया कि गल बन गई। हाँ जी, उधर सरदार बघेल सिंह भी कुछ सोची बैठा और शतरंज की खेड खेडी जाती है जिदे विच अब्दुल अहद खान बहुत डूंगा साजिशी और डूंगा खिलाड़ी है इस खेड का और सरदार बघेल सिंह उसकी खेड जानता है। कल नूं देखांगे कि अगे की होंदा है। जी, करोड़ सिंह वाले एक मिसल सी सिखां दीआं 12 मिसलां विच्चों। सरदार बघेल सिंह पिंड चबाल तरन तारण साहब, वो इस मिसल दा मिसलदार सी। सरदार जो दिल्ली सिखां दी कुछ फौज गई हुई सी उन्हां विच्चों वड्डा सरदार सरदार बघेल सिंह सी ते नाल होर सरदार और फौजां सो इस करके अब्दुल अहद खान ने सोचा कि सरदार बघेल सिंह नू लालच दे के कि तुसी साडे नाल हो ते सतलुज तों दिल्ली तक दा राज सानू वापस दवाओ ते असी तुहानू सतलुज तों परला पासे पक्के राजे थाप देंगे। सरदार बघेल सिंह बहुत सियाना सी, वो भी ते होर सरदार भी बिल्कुल पोले पाले बन गए कि जिस तरह उन्होंने कुछ भी शक नहीं सी कि जो अब्दुल अहमद खान कह रहा, जिस जिस तरह भी उस सलाह देंदा अब्दुल अहद खान उस तरह मनी जाते, सगों होर भी सब्ज बाग दिखाए कि सानू कोई खालसे नू राज करन दा कोई लालच नहीं है, जे तुसी चाहो ते लाहौर और मुल्तान दा भी इलाका तुहानू दे दवा सकते हैं। अब्दुल अहद खान ने बादशाह शाह आलम कोल गल कीती कि मालवे दे राजियां ते मुहिम चाढ़ी जावे, अपने नाल माझे दुआब माझे दे मिसलदार अपने नाल हन ते आपनू उन्हां दी मदद नाल सतलुज तों दिल्ली तक दा सारा एरिया वापस मिल सकदा है। तुसी मेरे नाल चलो, आपां मुहिम ते चलिए। बादशाह शाह आलम नू गल जची ना कि अब्दुल अहद खान बहुत नेड़े सी बादशाह दे, पर फिर भी शाह आलम नू गल जची ना क्योंकि वह सिखां नू जानदा सी कि ये एडे कच्चे कूले नहीं। पर अब्दुल अहद खान ने उसनू बहुत मनाउण दी कोशिश कीती, वो नाल जान नू बादशाह नाल जान नू ना मन्निया। फिर अब्दुल ने कहा कि अपना वड्डा लड़का मेरे नाल फौजां नाल भेजो तां कि उन्हां सारिया सिख राजां नू पता लगू कि तुहाडा शहजादा फौजां लैके आया है ते नाल होर सिख हन। वड्डे शहजादे नू पुछिया, वो कहिंदा मैं बीमार हाँ, मैं जा नहीं सकता। छोटे लड़के नू अब्दुल अहद खान दे बहुत कहन ते शाह आलम ने अपने छोटे लड़के नू नाल भेज दिता, मिर्जा जहान खान। अब्दुल अहद खान काफ़ी वड्डा लश्कर लैके नाल तोपखाने और बहुत हाथी घोड़ियां ते फौज 3 जून 1789 नूं दिल्ली तों चलदी, और नाल सिख सरदार हन सरदार बघेल सिंह होनी और होर सरदार और फौजां। करनाल जदों ये फौज पहुंची, करनाल तों जींद दी स्टेट शुरू हुंदी सी। जींद दा राजा सरदार गजपत सिंह सी। सरदार बघेल सिंह ने उसनू पहला ही सना कर लिया होया सी कि तू अगों करनाल आ के मिल ते बादशाह नू कुछ ये फौज नू बादशाह दे लड़के नू कुछ भेटा कर तां कि इसनू ये लगे कि तुसी बादशाह दी ईन मान ली है ते जींद बादशाह दे अंडर हो गया है। राजा गजपत सिंह करनाल आया, उसने 2 लाख रुपया अब्दुल अहद खान ते शाह आलम दे ਸ਼ਹਿਜ਼ਾਦੇ ਨੂੰ ਬੇਟਾ ਕੀਤਾ। ਅਬਦੁਲ ਅਹਿਦ ਖਾਨ ਨੂੰ ਪੱਕਾ ਹੋ ਗਿਆ ਰਾਜਾ ਗਜਪਤ ਸਿੰਘ ਔਰ ਸਰਦਾਰ ਬਘੇਲ ਸਿੰਘ, ਇਹਨਾਂ ਨੂੰ ਸਾਰੀ ਸਕੀਮ ਦਾ ਪਤਾ ਹੈ। ਰਾਜਾ ਗਜਪਤ ਸਿੰਘ ਅਬਦੁਲ ਅਹਿਦ ਖਾਨ ਦੇ ਬਹੁਤ ਨੇੜੇ ਹੋ ਜਾਂਦਾ ਹੈ ਔਰ ਉਸਨੂੰ ਸਲਾਹ ਦਿੰਦਾ ਹੈ ਕਿ ਕਿਸ ਤਰ੍ਹਾਂ ਆਪਾਂ ਸਤਲੁਜ ਤੋਂ ਉਰਲਾ ਪਾਸ ਏਰੀਆ ਸਾਰਾ ਦਿੱਲੀ ਨਾਲ ਮਿਲਾ ਸਕਦੇ ਹਾਂ। ਅਬਦੁਲ ਅਹਿਦ ਖਾਨ ਰਾਜਾ ਗਜਪਤ ਸਿੰਘ ਦੀ ਹਰ ਇੱਕ ਗੱਲ ਮੰਨਦਾ ਹੈ, ਉਸਨੂੰ ਕੋਈ ਸ਼ੱਕ ਨਹੀਂ ਕਿ ਇਹ ਅੰਦਰੋਂ ਮੇਰੇ ਨਾਲ ਨਹੀਂ ਹਨ। ਇੱਥੇ ਕੀ ਹੁੰਦਾ ਹੈ ਕਿ ਰਾਜਾ ਗਜਪਤ ਸਿੰਘ ਨੇ ਅਬਦੁਲ ਅਹਿਦ ਖਾਨ ਨੂੰ ਸਲਾਹ ਦਿੱਤੀ ਕਿ ਆਪਣੇ ਪਾਸ ਫੌਜਾਂ ਥੋੜ੍ਹੀਆਂ ਹਨ, ਆਪਾਂ ਹੋਰ ਭਰਤੀ ਕਰੀਏ। ਪਟਿਆਲੇ ਦਾ ਰਾਜਾ ਬਹੁਤ ਤਕੜਾ ਹੈ, ਹੋਰ ਰਾਜੇ ਵੀ, ਸੋ ਆਪਾਂ ਨੂੰ ਫੌਜ ਹੋਰ ਚਾਹੀਦੀ ਹੈ। ਸੋ ਫੌਜ ਵਿੱਚ ਭਰਤੀ ਹੋਣ ਵਾਲੇ ਜਿਹੜੇ ਵੀ ਸਿੱਖ ਆਉਂਦੇ ਉਹਨਾਂ ਨੂੰ ਭਰਤੀ ਕਰ ਲਿਆ ਜਾਂਦਾ। ਇਸ ਤਰ੍ਹਾਂ ਇਹ ਲਸ਼ਕਰ ਅੱਗੇ ਵੱਧ ਰਿਹਾ ਹੈ ਅਬਦੁਲ ਅਹਿਦ ਖਾਨ ਦਾ, ਪਰ ਸਿੱਖ ਸਰਦਾਰ ਫੌਜ ਆਪਣੀ ਵੱਡੀ ਬਣਾ ਰਹੇ ਹਨ ਔਰ ਅਬਦੁਲ ਅਹਿਦ ਖਾਨ ਨੂੰ ਕੋਈ ਸ਼ੱਕ ਨਹੀਂ ਹੈ। ਉਹ ਸਮਝਦਾ ਹੈ ਕਿ ਇਹਨਾਂ ਨੇ ਸਾਡੇ ਨਾਲ ਲੜਨਾ ਹੈ, ਸੋ ਚੰਗਾ ਹੈ ਕਿ ਜਿੰਨੇ ਜ਼ਿਆਦਾ ਭਰਤੀ ਕਰੀਏ ਸਿੱਖਾਂ ਨੂੰ। ਸਰਦਾਰ ਬਘੇਲ ਸਿੰਘ ਕਰੋੜ ਸਿੰਘ ਹੀ ਮਿਸਲ ਦੇ ਮਿਸਲਦਾਰ ਔਰ ਰਾਜਾ ਗਜਪਤ ਸਿੰਘ ਜੀਂਦ ਦੇ ਰਾਜੇ, ਇਹਨਾਂ ਨੇ ਮਿਲ ਕੇ ਅਬਦੁਲ ਅਹਿਦ ਖਾਨ ਨੂੰ ਬਿਲਕੁਲ ਵਿਸ਼ਵਾਸ ਦਵਾ ਦਿੱਤਾ ਕਿ ਅਸੀਂ ਤੇਰੇ ਨਾਲ ਹਾਂ ਅਤੇ ਸਤਲੁਜ ਤੱਕ ਦਾ ਸਾਰਾ ਇਲਾਕਾ ਤੁਹਾਨੂੰ ਮਿਲ ਜਾਏਗਾ। ਅਬਦੁਲ ਅਹਿਦ ਖਾਨ ਕਿਉਂਕਿ ਆਪ ਉਹ ਅੰਦਰੋਂ ਸਾਫ ਨਹੀਂ ਸੀ, ਚਲਾਕੀ ਸੀ, ਖਾਲਸੇ ਨੂੰ ਵੰਡਣਾ ਚਾਹੁੰਦਾ ਸੀ ਔਰ ਫਿਰ ਵੰਡ ਕੇ ਸਾਰੇ ਖਾਲਸੇ ਨੂੰ ਇੱਕ ਦੂਜੇ ਨਾਲ ਪਿੜਾ ਕੇ ਫਿਰ ਪੰਜਾਬ 'ਤੇ ਕਬਜ਼ਾ ਕਰਨਾ ਚਾਹੁੰਦਾ। ਇਸ ਲਈ ਉਹ ਆਪਣੀ ਚਲਾਕੀ ਹਮੇਸ਼ਾ ਕਿਸੇ ਨਾਲ ਵੀ ਚਲਾਕੀ ਕਰੀਏ ਉਹ ਅੰਤ ਨੂੰ ਆਪਣੇ 'ਤੇ ਹੀ ਪੈਂਦੀ ਹੈ। ਇਹ ਕੁਦਰਤ ਦਾ ਕਾਨੂੰਨ ਹੈ, ਕੁਦਰਤ ਕਿਸੇ ਦੀ ਚਲਾਕੀ ਲਾਇਕ ਨਹੀਂ ਕਰਦੀ, ਟੋਲਰੇਟ ਨਹੀਂ ਕਰਦੀ। ਇੱਥੇ ਬਹੁਤ ਸਾਰੇ ਸਿੱਖ ਭਰਤੀ ਕੀਤੇ ਗਏ ਅਬਦੁਲ ਖਾਨ ਨੂੰ ਇਹ ਕਹਿ ਕੇ ਕਿ ਆਪਣੀ ਫੌਜ ਵੱਧ ਰਹੀ ਹੈ, ਆਪਾਂ ਨੂੰ ਹੋਰ ਫੌਜ ਦੀ ਲੋੜ ਹੈ, ਅੱਗੋਂ ਪਟਿਆਲੇ ਦੀ ਰਿਆਸਤ ਬਹੁਤ ਤਕੜੀ ਹੈ ਔਰ ਇਸ ਵਿੱਚ ਸਰਦਾਰ ਬਘੇਲ ਸਿੰਘ ਔਰ ਰਾਜਾ ਗਜਪਤ ਸਿੰਘ ਜ਼ਿਆਦਾ ਸਿੱਖਾਂ ਨੂੰ ਹੀ ਭਰਤੀ ਕਰਦੇ ਔਰ ਨਵੇਂ ਆਏ ਸਰਦਾਰਾਂ ਨੂੰ ਖੁਸ਼ ਹੋ ਕੇ ਅਬਦੁੱਲਾ ਖਾਨ ਹਾਥੀ ਦਿੰਦਾ, ਕਲਗੀ ਦਿੰਦਾ ਔਰ ਹੋਰ ਕਈ ਗਿਫਟਸ ਤੋਹਫੇ। ਇੱਥੇ ਹੀ ਪਟਿਆਲੇ ਦੇ ਰਾਜੇ ਵੱਲੋਂ ਭੇਜਿਆ ਹੋਇਆ ਉਸਦਾ ਵਜ਼ੀਰ ਨਾਨੂ ਖਾਨ 5 ਲੱਖ ਰੁਪਇਆ ਅਬਦੁਲ ਅਹਿਦ ਖਾਨ ਨੂੰ ਨਜ਼ਰਾਨਾ ਭੇਟ ਕਰਨ ਆਇਆ ਕਿ ਤੁਸੀਂ ਇੱਥੋਂ ਹੀ ਵਾਪਸ ਦਿੱਲੀ ਮੁੜ ਜਾਓ। ਪਟਿਆਲੇ ਦੇ ਮਹਾਰਾਜਾ ਅਮਰ ਸਿੰਘ ਨੂੰ ਅਜੇ ਪੂਰੀ ਗੱਲ ਨਹੀਂ ਦੱਸੀ ਗਈ ਸੀ ਬਘੇਲ ਸਿੰਘ ਹੋਰਾਂ ਵੱਲੋਂ, ਇਸ ਡਰ ਨਾਲ ਕਿ ਕਿਧਰੇ ਗੱਲ ਨਿਕਲ ਨਾ ਜਾਏ ਔਰ ਅਬਦੁਲ ਅਹਿਦ ਖਾਨ ਨੂੰ ਪਤਾ ਨਾ ਲੱਗ ਜਾਏ। 5 लाख रुपया नानू मल ने आके हाजिर किया महाराज जी पटियाले वालों। अब्दुल अहद खां कहता कि तेरे कोलों ये रकम प्रवान नहीं करनी, महाराजा आप लैके आवे, आप मेरे दरबार में हाजिर होवे। नानू मल ने कहा जी कि वो नहीं आ सकते, ते इस दे बदले 5 लाख की जगह 7 लाख तुहानू भेटा करांगे, 2 लाख होर भेटा करांगे। पर अब्दुल अहद खान हो गया कि इतने सारे चुके हुए हैं, कुछ कोई काम ही नहीं, इस सतलुज तक कब्जा करना, वो ना मन्या। उसने सरदार बघेल सिंह और राजा गजपत सिंह नूं भी यही कहा कि मैं ये पैसा ये नजराना इस तरह प्रवान नहीं करना, महाराजा अमर सिंह आप हाजिर होवे। उसके अंदर ये सी कि जो महाराजा अमर सिंह आप चल के मेरे कोल आएगा तो सारे सिख जगत नूं पता लग जू के पटियाला रियासत भी चुक गई, इस करके सारे बाकी भी चुक जाएंगे। नानू मल ने बहुत समझाया कि तुसी इत्थों वापस चले जाओ। गजपत राजा गजपत सिंह और बघेल सिंह होर चुप जी वट रखी। अखीर अब्दुल अहद खान नूं उसनू इन्ना भुलेखा पै गया, अपनी ताकत ते इन्ना माण हो गया और दसिया कि मेरे कोल फौज ही काफ़ी है, तो हुण इन्ना नाल सिख सरदारां दी फौज भी होर हो गई है, तो महाराजे पटियाले नूं असी चैलेंज कर सकते हैं। इसलिए उसने अपनी फौज नूं हुक्म कर दिता कि पटियाले ते हमला किया जाए और सारे पटियाला रियासत नूं लुट पुट लिया जाए और शाही किले ते हमला करके महाराजा अमर सिंह नूं गिरफ्तार कर लिया जाए। इस तों अगे की हुंदा है कल जी? अब्दुल अहद खान फौजां नूं पटियाला रियासत ते चढ़ाई करन दा हुक्म दिंदा है और हुक्म हुंदा है कि पटियाला रियासत सारी नूं लुट पुट लिया जावे और शाही किले ते हमला कीता जावे। शाही किले विच बादशाह लोग और रेजिडेंस हुंदी उन्हां दी। सितंबर दे अद्ध कजै विच 1779 नूं पोहवा पिंड दे लाग्यों अब्दुल अहद खान दियां फौजां ने सरस्वती नदी पार की। पटियाले के राजा अमर सिंह नूं सरदार बघेल सिंह और जींद के राजा गजपत सिंह खबरां पहुँचा रहे हैं और नाल ही पटियाले के राजे ने और सरदार बघेल सिंह होरां ने भी बाकी दे सिख सरदारां नाल संपर्क बनाया होया है। दुआबे ते माझे दे मिसलदारां नाल पटियाले तो 15 मील उरां अब्दुल दियां फौजां ने एक पिंड लुटना शुरू किया। उदों ही पटियाले दी फौज ने आके रोक दिता। ਅਬਦਲ ਦੀਆਂ ਫੌਜਾਂ ਹੋਰ ਅੱਗੇ ਵਧੀਆਂ। ਪਟਿਆਲੇ ਦੇ 5 ਮੀਲ ਲਾਗੇ ਜਾ ਕੇ ਡੇਰਾ ਕੀਤਾ। ਉਨੇ ਚਿਰ ਨੂੰ ਖਬਰ ਆਈ ਕਿ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਆਪਣੇ ਨਾਲ ਹੋਰ ਸਿੱਖ ਸਰਦਾਰਾਂ ਨੂੰ ਲੈ ਕੇ 15,000 ਦੀ ਫੌਜ ਨਾਲ ਸਤਲੁਜੋਂ ਪਾਰ ਕਰ ਆਇਆ ਹੈ। ਅਗਲੇ 2 ਦਿਨਾਂ ਵਿੱਚ ਖਬਰ ਆਈ ਕਿ ਪਹਿਲਾਂ ਇਹ ਦੁਆਬੇ ਦੇ ਮਿਸਲਦਾਰ, ਦੁਆਬੇ 'ਚ 3 ਵੱਡੀਆਂ ਮਿਸਲਾਂ ਸਨ, ਕਪੂਰਥਲਾ ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਹੁਸ਼ਿਆਰਪੁਰ ਦਾ ਇਲਾਕਾ ਸਰਦਾਰ ਜੱਸਾ ਸਿੰਘ ਰਾਮਗੜੀਆ, ਅਤੇ ਡੱਲੇ ਵਾਲੀ ਮਿਸਲ ਜੋ ਇੱਧਰ ਸੁਲਤਾਨਪੁਰ ਵੱਲ ਹੈ। ਇਹ ਸਾਰੇ ਸਰਦਾਰ ਪਹਿਲਾਂ 15,000 ਫੌਜ ਲੈ ਕੇ ਸਤਲੁਜ ਪਾਰ ਕਰ ਗਏ। ਉਸ ਤੋਂ ਬਾਅਦ ਖਬਰ ਆਈ ਕਿ ਮਾਝੇ ਦੇ ਸਰਦਾਰ ਮਹਾਂ ਸਿੰਘ ਸ਼ੁਕਰ ਚੱਕੀਆ ਔਰ ਪੰਗੀ ਮਿਸਲ ਔਰ ਕਨਹੱਈਆ ਮਿਸਲ, ਉਹ ਸਾਰੇ ਸਰਦਾਰ ਵੀ ਆਪਣੀਆਂ ਫੌਜਾਂ ਲੈ ਕੇ ਪਟਿਆਲੇ ਪਹੁੰਚ ਰਹੇ ਹਨ। ਸਰਦਾਰ ਬਘੇਲ ਸਿੰਘ ਔਰ ਰਾਜਾ ਗਜਪਤ ਸਿੰਘ, ਜਿਨ੍ਹਾਂ ਦੇ ਕੇ ਸੁਣਦਾ ਸੀ ਅਬਦੁਲੈਦ ਇਸ ਦੇ ਅੰਦਰ ਬੈਠਾ ਹੋਇਆ ਸੀ ਕਿ ਮੇਰੇ ਆਦਮੀ ਹਨ, ਇਹਨਾਂ ਨੇ ਸਲਾਹ ਦਿੱਤੀ ਕਿ ਉਹ ਦੂਸਰਾ ਬਾਕੀ ਦਾ ਦਲ ਖਾਲਸਾ ਵੀ ਪਹੁੰਚਣ ਵਾਲਾ ਹੈ ਔਰ ਜੋ ਇੱਧਰੋਂ ਦਿੱਲੀ ਵੱਲੋਂ ਜਾਂਦਿਆਂ ਬਹੁਤ ਸਾਰੇ ਸਿੱਖਾਂ ਦੇ ਸਿੱਖ ਭਰਤੀ ਕੀਤੇ ਗਏ ਸਨ, ਉਹਨਾਂ ਨੂੰ ਵੀ ਕੰਨੋ ਕੰਨੀ ਸੂਹ ਮਿਲ ਜਾਂਦੀ ਹੈ ਕਿ ਕਹਾਣੀ ਕੀ ਹੈ, ਉਹ ਵੀ ਇਸ ਦਾ ਸਾਥ ਛੱਡ ਜਾਂਦੇ ਹਨ। ਸਰਦਾਰ ਬਘੇਲ ਸਿੰਘ ਔਰ ਰਾਜਾ ਗਜਪਤ ਸਿੰਘ ਨੇ ਅਬਦੁਲੈਦ ਨੂੰ ਸਲਾਹ ਦਿੱਤੀ ਕਿ ਹੁਣ ਉੱਧਰ ਵਾਲਾ ਦਲ ਖਾਲਸਾ ਸਾਰਾ ਔਰ ਜੋ ਇੱਧਰੋਂ ਭਰਤੀ ਕੀਤੇ ਹਨ, ਇਹ ਤਕਰੀਬਨ 2 ਲੱਖ ਦੀ ਸਿੱਖ ਫੌਜ ਇਕੱਠੀ ਹੋ ਰਹੀ ਹੈ ਅਤੇ ਤੇਰਾ ਬਚ ਸਕਣਾ ਬਹੁਤ ਮੁਸ਼ਕਲ ਹੈ। ਉਸਨੂੰ ਇੱਕਦਮ ਕਾਂਬਾ ਛਿੜਕਿਆ ਕਿ ਇਹ ਕੀ ਬਣਿਆ। ਉਸਨੇ ਬੇਨਤੀ ਕੀਤੀ ਸਰਦਾਰਾਂ ਨੂੰ, ਸਰਦਾਰ ਬਘੇਲ ਸਿੰਘ ਔਰ ਰਾਜਾ ਗਜਪਤ ਸਿੰਘ ਨੂੰ, ਕਿ ਜਿਵੇਂ ਕਿਵੇਂ ਮੈਨੂੰ ਬਚਾਓ। ਉਹਨਾਂ ਨੇ ਸਲਾਹ ਦਿੱਤੀ ਕਿ ਤੂੰ ਜਿੰਨੀ ਉਗਰਾਹੀ ਕੀਤੀ ਹੈ ਉਹ ਸਾਰੀ ਉਹਨਾਂ ਨੂੰ ਵਾਪਸ ਕਰ ਦੇ ਔਰ ਜੋ ਬਾਕੀ ਵੀ ਤੇਰੇ ਕੋਲ ਖਜ਼ਾਨੇ ਵਿੱਚ ਤੂੰ ਲੈ ਕੇ ਆਇਆ ਹੈ ਉਹ ਵੀ ਇਸ ਚਲਾਕੀ ਦੇ ਨਜ਼ਰਾਨੇ ਵੱਲੋਂ ਸਿੱਖ ਫੌਜਾਂ ਨੂੰ ਬੇਟਾ ਕਰ, ਕਿ ਜੋ ਤੇਰੇ ਅੰਦਰ ਨੀਅਤ ਸੀ ਮਾੜੀ ਨੀਅਤ ਸੀ। ਉਸਨੇ ਇਸੇ ਤਰ੍ਹਾਂ ਕੀਤਾ। 7 ਲੱਖ ਰੁਪਇਆ ਉਸਦੇ ਕੋਲ ਸੀ ਆਪਣੇ ਖਜ਼ਾਨੇ ਵਿੱਚ ਅਤੇ ਨਾਲੇ ਜਿੰਨੀ ਅਗਰਾਹੀ ਕੀਤੀ ਸੀ ਉਹ ਸਾਰੀ ਸਿੱਖ ਫੌਜਾਂ ਦੇ ਹਵਾਲੇ ਕੀਤੀ ਔਰ ਬਹੁਤ ਨਿੰਮੋ ਚੂਣਾ ਹੋ ਕੇ ਕੰਬਦਾ ਵਾਪਸ ਦਿੱਲੀ ਨੂੰ ਪਹੁੰਚਿਆ। ਜਦੋਂ ਦਿੱਲੀ ਸ਼ਾਹ ਆਲਮ ਨੂੰ ਪਤਾ ਲੱਗਾ ਕਿ ਅਬਦੁਲ ਅਹਿਦ ਖਾਂ ਅਤੇ ਨਾਲ ਉਸਦਾ ਛੋਟਾ ਸ਼ਹਿਜ਼ਾਦਾ ਗਿਰ ਗਏ ਹਨ ਸਿੱਖਾਂ ਵਿੱਚ, ਅਤੇ ਬਹੁਤ ਸਾਰੀ ਦਿੱਲੀ ਵਿੱਚ ਸੋਗ ਮੱਚ ਗਿਆ ਕਿ ਉਹ ਬਚ ਨਹੀਂ ਸਕਣਗੇ। ਪਰ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਖਾਲਸਾ ਕਦੀ ਵੀ ਜਿਹੜਾ ਹਥਿਆਰ ਛੱਡ ਕੇ ਤੁਰ ਜਾਵੇ ਉਸ 'ਤੇ ਵਾਰ ਨਹੀਂ ਕਰਦੇ। ਸੋ ਅਬਦੁਲ ਅਹਿਦ ਖਾਨ ਨੂੰ ਬਹੁਤ ਖਤਰਾ ਸੀ ਕਿ ਮੈਨੂੰ ਕਿਤੇ ਦਿੱਲੀ ਤੱਕ ਪਿੱਛੇ ਨਾ ਕਰਨ, ਪਰ ਇਹ ਖਾਲਸਿਆਂ ਦੀ ਨੀਤੀ ਦੇ ਬਿਲਕੁਲ ਉਲਟ ਸੀ। ਉਹ ਸਾਹਮਣੇ ਉਹ ਲੜਦੇ ਹਨ, ਕਦੇ ਕਿਸੇ ਨੂੰ ਧੋਖੇ ਵਿੱਚ ਲਿਆ ਕੇ ਨਹੀਂ। ਇਹ ਚਾਲ ਜੋ ਅਬਦੁਲ ਅਹਿਦ ਖਾਨ ਨੇ ਚੱਲੀ ਸੀ ਔਰ ਇੱਧਰੋਂ ਸਰਦਾਰ ਬਘੇਲ ਸਿੰਘ ਹੋਣਾ ਨੇ ਸਿਰਫ ਮੁਗਲ ਫੌਜਾਂ ਨੂੰ ਸਿੱਖਿਆ ਦੇਣ ਲਈ ਕਿ ਗਾਂ ਤੋਂ ਕਦੇ ਵੀ ਖਾਲਸੇ ਵਿੱਚ ਪਾੜ ਪਾਉਣ ਦੀ ਕੋਸ਼ਿਸ਼ ਨਾ ਕਰਨੀ। ਅਬਦੁਲ ਅਹਿਦ ਬਹੁਤ ਉਹ ਇਮਾਨਦਾਰ ਆਦਮੀ ਨਹੀਂ ਸੀ ਔਰ ਬਹੁਤ ਸ਼ਰਾਰਤੀ ਔਰ ਸਾਜ਼ਿਸ਼ੀ ਆਦਮੀ ਸੀ। ਉਸਨੇ ਨਹੀਂ ਤਾਂ ਨਵੇਂ ਦਿਨ ਇਹ ਕੰਮ ਕਰਦੇ ਰਹਿਣਾ ਸੀ। ਇਸ ਤਰ੍ਹਾਂ ਇੱਕ ਬਹੁਤ ਦਿਲਚਸਪ ਘਟਨਾ ਦੋਵਾਂ ਪਾਸਿਆਂ ਤੋਂ ਇੱਕ ਦੂਜੇ ਨੂੰ ਫਸਾਉਣ ਵਿੱਚ ਕੀਤੀ ਗਈ ਔਰ ਜਿਸ ਦਾ ਜਿਸ ਨੇ ਚਲਾਕੀ ਸ਼ੁਰੂ ਕੀਤੀ ਸੀ ਉਸ ਦੇ ਸਿਰ ਹੀ ਆ ਪਈ। ਇਹ 1779 ਦੇ ਸਤੰਬਰ ਦੇ ਐਂਡ ਦੀ ਗੱਲ ਹੈ। ਇਸ ਤੋਂ ਬਾਅਦ ਸਾਰਾ ਖਾਲਸਾ ਦਲ ਸ੍ਰੀ ਅੰਮ੍ਰਿਤਸਰ ਸਾਹਿਬ ਆ ਕੇ ਦੀਵਾਲੀ ਮਨਾਉਂਦਾ ਹੈ। ਪਿਛਲੇ ਕੁਝ ਸਾਲਾਂ ਤੋਂ ਆਪਾਂ ਆਪਣੀ ਹਿਸਟਰੀ ਦੇ ਦਰਸ਼ਨ ਕਰ ਰਹੇ ਹਾਂ ਕਿ ਆਪਣੇ ਬਜ਼ੁਰਗਾਂ ਨੂੰ ਕਿੰਨਾ ਰਸਤਿਆਂ 'ਤੇ ਤੁਰਨਾ ਪਿਆ ਔਰ ਕਿਹੋ ਜਿਹੀਆਂ ਮੁਸ਼ਕਲਾਂ ਚੱਲੀਆਂ ਔਰ ਸਿੱਖ ਰਾਜ ਕਾਇਮ ਕਰਨ ਵਿੱਚ ਜੋ ਵੱਡੀਆਂ ਸ਼ਖਸੀਅਤਾਂ ਉਹਨਾਂ ਦੇ ਜ਼ਿੰਦਗੀ 'ਤੇ ਜਾਤ ਮਾਰ ਰਹੇ। ਪਹਿਲਾਂ ਨਵਾਬ ਕਪੂਰ ਸਿੰਘ ਜੀ ਦੇ ਜੀਵਨ ਦੇ ਦਰਸ਼ਨ ਕੀਤੇ ਸਨ ਔਰ ਫਿਰ ਪਿਛਲਾ ਸਾਲ ਔਰ ਆਹ ਸਾਲ ਸਰਦਾਰ ਜੱਸਾ ਸਿੰਘ ਆਹਲੂਵਾਲੀਆ। ਸਰਦਾਰ ਜੱਸਾ ਸਿੰਘ ਆਹਲੂਵਾਲ ਲਾਹੌਰ ਦੇ ਲਾਗੇ ਇੱਕ ਪਿੰਡ ਹੈ, ਉਹ ਇਹਨਾਂ ਦਾ ਪਿੰਡ ਹੁੰਦਾ ਸੀ ਜਿਸ ਕਰਕੇ ਇਹਨਾਂ ਦੇ ਨਾਂ ਆਹਲੂਵਾਲੀਆ ਪਿਆ। ਆਪਾਂ ਦੇਖਿਆ ਸੀ ਕਿ ਫਿਰ ਕਿਸ ਤਰ੍ਹਾਂ ਮਿਸਲਾਂ ਹੋਂਦ ਵਿੱਚ ਆਈਆਂ ਔਰ ਕਿਸ ਤਰ੍ਹਾਂ ਮਿਸਲਦਾਰ ਸਰਦਾਰ ਬਣੇ। ਸੋ ਸਿੱਖ ਰਾਜ ਨੂੰ ਲਿਆਉਣ ਵਿੱਚ ਕਿੰਨਾ ਕਿੰਨਾ ਸ਼ਖਸੀਅਤਾਂ ਦਾ ਵੱਡਾ ਹੱਥ ਸੀ। ਉਹ ਪਹਿਲਾਂ ਸਰਦਾਰ ਨਵਾਬ ਕਪੂਰ ਸਿੰਘ ਜੀ ਦੇ ਦਰਸ਼ਨ ਕੀਤੇ, ਹੁਣ ਸਰਦਾਰ ਜੱਸਾ ਸਿੰਘ ਜੀ। ਸਰਦਾਰ ਜੱਸਾ ਸਿੰਘ ਆਹਲੂਵਾਲੀਆ ਬਹੁਤ ਸੰਤੋਖੀ ਪੁਰਸ਼ ਸਨ ਔਰ ਉਹਨਾਂ ਵਿੱਚ ਇਹੋ ਜਿਹੇ ਗੁਣ ਸਨ ਕਿ ਕੌਮ ਨੇ ਉਹਨਾਂ ਨੂੰ ਸੁਲਤਾਨ ਉਲ ਕੌਮ ਦਾ ਬਾਦਸ਼ਾਹ ਦੀ ਪਦਵੀ ਦੇ ਰੱਖੀ ਸੀ, ਐਮਪਰਰ ਆਫ ਦਾ ਸਿੱਖ ਨੇਸ਼ਨ। ਔਰ ਉਹਨਾਂ ਨੇ ਕਦੀ ਵੀ ਲਾਲਚ, ਕਦੀ ਵੀ ਕਿਸੇ ਇਲਾਕੇ 'ਤੇ ਕਬਜ਼ਾ ਕਰਨ ਦੀ ਕੋਈ ਲਾਲਸਾ ਜਾਂ ਲਾਲਚ ਨਹੀਂ ਸੀ ਦਿਖਾਇਆ। ਜਦੋਂ ਸਰਹੰਦ ਫਤਿਹ ਹੋਈ ਅਤੇ ਉਸ ਦੇ ਨਾਲ ਜਮੁਨਾ ਤੱਕ ਦਾ ਸਾਰਾ ਇਲਾਕਾ, ਸਤਲੁਜ ਤੋਂ ਲੈ ਕੇ ਜਮੁਨਾ ਤੱਕ ਦਾ ਸਾਰਾ ਇਲਾਕਾ ਸਿੱਖਾਂ ਦੇ ਕਬਜ਼ੇ ਵਿੱਚ ਆ ਗਿਆ, ਉਦੋਂ ਵੀ ਇਹ लाख का ज्यादा फूल किया मिसल पटियाला मिसल ने ही कब्जा किया और इस मिसल दे परिवार विच्चों ही होर छोटे छोटे सरदारा ने। फिर जो लाहौर ते कब्जा होया उदों भी ज्यादा जोर उदे विच पंगी मिसल शुक्र चक्किया मिसल और कन्हैया मिसल दा लगा इन्हां दीआं फौजां दा। इस करके वो इलाका भी पंगी मिसल नूं लाहौर और अमृतसर साहब ते पंगी मिसल दा राज सी और शुक्र चक्किया मिसल जो लाहौर तो लेंदे पासे गुजरांवाल सरदार महा सिंह महाराजा रणजीत सिंह दे दादा जी उन्होंने कुछ इलाका मिलिया और कुछ कन्हैया मिसल जो इधर बटाले वाल सन। सरदार जस्सा सिंह आलूवालिया ने अपने कोल बहुत थोड़ा जिहा इलाका नाम मात्र ही रखिया। दोवें कपूरथला शहर इस तचार्च फेरा सरदार नवाब सिंह दे हुंदिया नवाब कपूर सिंह जी दे हुंदिया तो ही इस मिसल दा ज्यादा उत्थे ज्यादा हाजरी सी। दोवें कल्लूकारियां तो बाद 1773-74 विच जदों के कपूरथले ते राय इब्राहिम दा राज सी उस वेले जदों बाकी सारे पंजाब ते बाकी मिसलां दा कब्जा सी 1773-74 विच सरदार जस्सा सिंह आलूवालिया ने कपूरथले ते कब्जा करन लई चढ़ाई कीती। राय इब्राहिम ने ईन मान ली और बेनती की कि जे मैनू ही तुसी इत्थे रहन दिओ ते मैं तुहानू हमेशा टाइम सिर मामला पहुँचाउंदा रहांगा। उसने कुछ महीने तां अपना वादा निभाया। फिर एक बार सरदार जस्सा सिंह जी दे जवाई सरदार मोहर सिंह वो कपूरथले उगराई करन गए हुए सन तो उस वेले किले विच चलाई गई एक गोली नाल सरदार मोहर सिंह शहीद हो गए। सरदार जस्सा सिंह नूं उदों भी होर सिख सरदारां ने कहा कि तुहानूं कपूरथले ते कब्जा कर लेना चाहिदा है क्योंकि जदों सरदार मोहर सिंह पूरा होया तो उसके अफसोस लिए भी राय इब्राहिम सरदार पास नहीं आया सी। सरदार जस्सा सिंह ने फिर भी काली ना की अपने मुंशियों नू दो बार भेजा कि तुहाडे वल्लों मामला नहीं आया। इब्राहिम ने टाल देना और फिर पिंडा विच भी इब्राहिम जाती सख्ती करन लग पिया। उस दे बदले किसी ने राय इब्राहिम दा लड़का कत्ल कर दिता। सलाहकारा ने फिर किया कि आपां नूं कपूरथले ते कब्जा कर लेना चाहिदा है। सलाहकारा ने सरदार जस्सा सिंह नूं किया कि हुण आपां नूं कपूरथले ते कब्जा कर लेना चाहिदा है। सरदार जस्सा सिंह ने किया कि किसी ने उसका लड़का मार दिता है इसलिए आप ना करिए जी। सो होर 2 साल लंघे होर शिकायत आनी शुरू हो गई। फिर 1777 सरदार जस्सा सिंह आलूवालिया अपनी फौज लैके कपूरथले ते चढ़ाई की। जदों फौजा अगे सन तो सरदार ਸਭ ਪਿੱਛੇ। ਰਾਏ ਇਬਰਾਹੀਮ ਦੇ ਦੋ ਵਕੀਲ, ਦੋ ਵਜ਼ੀਰ ਸਰਦਾਰ ਜੱਸਾ ਸਿੰਘ ਨੂੰ ਮਿਲਣ ਆਏ ਔਰ ਮਨਸੂਰਵਾਲ ਦੇ ਕੋਲ ਮਿਲੇ। ਉਹਨਾਂ ਦੀ ਬੇਨਤੀ ਸੀ ਰਾਏ ਬੁਲਾਰ ਵੱਲੋਂ ਕਿ ਤੁਸੀਂ ਫੌਜਾਂ ਨਾ ਚੜਾਓ ਅਤੇ ਜਿਸ ਤਰ੍ਹਾਂ ਤੁਸੀਂ ਹੁਕਮ ਕਰੋ ਮੈਨੂੰ ਪ੍ਰਵਾਨ ਹੈ। ਪਰ ਇੰਨੇ ਚਿਰ ਨੂੰ ਖਾਲਸਾ ਫੌਜਾਂ ਕਪੂਰਥਲੇ ਵਿੱਚ ਜਾ ਵੜੀਆਂ ਸਨ ਔਰ ਕਿਲ੍ਹੇ 'ਤੇ ਕਬਜ਼ਾ ਕਰ ਲਿਆ ਹੋਇਆ ਸੀ। ਸਰਦਾਰ ਜੱਸਾ ਸਿੰਘ ਰਾਏ ਇਬਰਾਹੀਮ ਨੂੰ ਮਿਲੇ ਔਰ ਉਸਨੂੰ ਤਸੱਲੀ ਦਿੱਤੀ ਕਿ ਤੁਸੀਂ ਸ਼ਹਿਰ ਵਿੱਚ ਰਹਿ ਸਕਦੇ ਹੋ, ਤੁਹਾਡੇ ਸ਼ਹਿਰ ਵਿੱਚ ਲੈ ਜਨ ਜੋ ਕੋਠੀਆਂ ਹਨ ਤੁਸੀਂ ਉਹ ਵਰਤ ਸਕਦੇ ਹੋ, ਕਿਲ੍ਹਾ ਖਾਲੀ ਕਰ ਦਿਓ ਔਰ ਆਪਣਾ ਸਾਰਾ ਮਾਲ ਅਸਬਾਬ ਉੱਥੇ ਲੈ ਜਾਓ। ਇਸੇ ਤਰ੍ਹਾਂ ਹੋਇਆ। ਸੋ ਰਾਏ ਇਬਰਾਹੀਮ ਨੇ ਅਜੇ ਕਿ ਆਪਣਾ ਵਾਅਦਾ ਵੀ ਨਹੀਂ ਨਿਭਾਇਆ ਸੀ, ਫਿਰ ਵੀ ਉਹਦੇ ਨਾਲ ਬਹੁਤ ਨਰਮ ਦਿਲੀ ਨਾਲ ਪੇਸ਼ ਆਇਆ ਔਰ ਉਸਦੀ ਸੁਰੱਖਿਆ ਦੀ ਜ਼ਿੰਮੇਵਾਰੀ ਲਈ ਕਿ ਤੁਹਾਨੂੰ ਕੋਈ ਫਿਕਰ ਨਹੀਂ, ਤੁਹਾਡੀ ਰਾਖੀ ਅਸੀਂ ਕਰਾਂਗੇ ਔਰ ਉਸਦੇ ਗੁਜ਼ਾਰੇ ਲਈ ਉਸਨੂੰ ਵਜ਼ੀਫਾ ਲਾ ਦਿੱਤਾ। ਇਸ 1777 ਦੀ ਗੱਲ ਹੈ ਜੀ। ਕਰਤਾਰਪੁਰੀਏ ਤੀਰ ਮੱਲੀਏ ਜੋ ਸੋਢੀ ਪਾਤਸ਼ਾਹ ਚੌਥੇ ਜਾਮੇ 'ਚ ਜੋਤ ਜੋਰਤੀ, ਇਹ ਉਹਨਾਂ ਦੇ ਸਾਹਿਬਜ਼ਾਦੇ ਸਨ। ਉਸ ਸੋਢੀ ਸਾਹਿਬਜ਼ਾਦੇ ਇਹਨਾਂ ਕੋਲੋਂ ਅਵੱਗਿਆ ਹੋ ਗਈ ਸੀ ਔਰ ਪੰਜਵੇਂ ਪਾਤਸ਼ਾਹ ਜੀ ਨਾਲ ਈਰਖਾ ਕਰਨ ਕਰਕੇ ਅਤੇ ਖਾਲਸੇ ਨੇ ਇਹਨਾਂ ਨਾਲ ਮਿਲਣਾ ਵਰਤਣਾ ਬੰਦ ਕੀਤਾ ਹੋਇਆ ਸੀ। ਸਾਰੇ ਖਾਲਸੇ ਨੂੰ ਹਦਾਇਤ ਸੀ ਕਿ ਉਹਨਾਂ ਨਾਲ ਮਿਲਣਾ ਵਰਤਣਾ ਨਹੀਂ। ਪਰ ਇੱਕ ਅੱਜ ਤੱਕ ਵੀ ਗਲਤ ਫਹਿਮੀ ਚੱਲੀ ਆ ਰਹੀ ਹੈ ਜਿਹੜੀ, ਉਹ ਇਹ ਕਿ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੇ ਟਾਈਮ 'ਤੇ 1780 ਦੇ ਲਾਗੇ ਜਦੋਂ ਖਾਲਸੇ ਦੀ ਬਹੁਤ ਚੜ੍ਹਤ ਸੀ ਸਾਰੇ ਪੰਜਾਬ ਵਿੱਚ, ਦਿੱਲੀ ਤੱਕ ਔਰ ਪੇਸ਼ਾਵਰ ਤੱਕ ਖਾਲਸੇ ਦਾ ਕਬਜ਼ਾ ਸੀ ਔਰ ਮਿਸਲਾਂ ਆਪੋ ਆਪਣੀ ਜਗ੍ਹਾ ਚੰਗੀ ਤਰ੍ਹਾਂ ਪੈਰ ਜਮਾ ਰਹੀਆਂ ਸਨ ਔਰ ਪਾਵਰ ਵਧਾ ਰਹੀਆਂ ਸਨ, ਉਦੋਂ ਇਹਨਾਂ ਨੇ ਸੋਚਿਆ ਕਿ ਸਾਨੂੰ ਖਾਲਸੇ ਵਿੱਚ ਮਿਲ ਜਾਣਾ ਚਾਹੀਦਾ ਹੈ। ਉਹ ਤਾਂ ਵੱਡਿਆਂ ਦੀ ਗੱਲ ਸੀ, ਉਹ ਕਿੰਨਾ ਸਮਾਂ ਲੰਘ ਗਿਆ ਔਰ 200 ਸਾਲ ਹੋ ਚੱਲੇ, 150-200 ਸਾਲ, ਕਿ ਸਾਨੂੰ ਸਭ ਕੁਛ ਭੁਲਾ ਕੇ ਔਰ ਖਾਲਸੇ ਵਿੱਚ ਮਿਲਣਾ ਚਾਹੀਦਾ ਹੈ। ਉਸ ਵੇਲੇ ਸੋਢੀ ਗੁਲਾਬ ਸਿੰਘ ਜੀ ਇਸ ਖਾਨਦਾਨ ਦੇ ਵੱਡੇ ਸਨ, ਕਰਤਾਰਪੁਰ ਸਾਹਿਬ ਰਹਿੰਦੇ। ਉਹਨਾਂ ਨੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੇ ਜੋ ਸੱਜੀ ਬਾਂਹ ਸੀ ਟਿੱਕਾ ਭਾਗ ਸਿੰਘ ਨੂੰ ਬੁਲਾਇਆ ਔਰ ਬੇਨਤੀ ਕੀਤੀ ਕਿ ਤੁਸੀਂ ਸਰਦਾਰ ਸਾਹਿਬ ਅਤੇ ਹੋਰ ਵੀ ਸਰਦਾਰ ਜੱਸਾ ਸਿੰਘ ਔਰ ਹੋਰ ਸਰਦਾਰ ਵੀ ਮਿਲ ਕੇ ਸਾਡੇ ਕੋਲ ਆਓ ਅਤੇ ਸਾਡੇ ਨਾਲ ਬੈਠ ਕੇ ਪ੍ਰਸ਼ਾਦ ਛਕੋ। ਟਿੱਕਾ ਭਾਗ ਸਿੰਘ ਨੇ ਇਹ ਗੱਲ ਸਰਦਾਰ ਜੱਸਾ ਸਿੰਘ ਦੇ ਕੰਨੀ ਪਾਈ। ਸਰਦਾਰ ਕਿਉਂਕਿ ਕਰਤਾਰਪੁਰ ਤੋਂ ਕਪੂਰਥਲਾ बहुत ही नज़दीक है, नाल ही है। सरदार जस्सा सिंह ने एक गल होर सिख सरदारां नाल सांझी कीती और सारें दी राय यह बनी कि जे सोढ़ी गुलाब सिंह जी अमृत छक लैन तां वह खालसे विच अभेद हो जाएंगे, सारा परिवार सारा खानदान। सोढ़ी गुलाब सिंह ने इस शर्त प्रवान कर ली। सरदार जस्सा सिंह आलूवालिया ते होर सरदार मिल के करतारपुर साहब आए, बहुत वड्डा दीवान सजाया गया। उस दीवान विच सोढ़ी गुलाब सिंह नू खंडे बाटे दा अमृत छकाया गया और उस तो बाद सरदार जस्सा सिंह ने दीवान विच खड़े होके कहा कि खालसा जी हुण इन्होंने खंडे दा अमृत छक लिया है और हुण ये खालसे विच अभेद हो गए हैं, आपां नू इन्हां नाल बैठ के प्रसाद छकना चाहिए है और अज तो इन्हां नू तीर मल्लिए नहीं कहना चाहिए। सारी संगत ने जकारे बुलाए और सारी संगत ने, सारे सरदारां ने भी सोढ़ी गुलाब सिंह नाल बैठ के प्रशादा छकिया। सो अजकल नहीं ये अरदास विच कहना चाहिए कि तीर मल्लियां नू नहीं मिलना चाहिए, क्योंकि वो 1780 विच उन्होंने प्रवान कर लिया गया सी खालसे। सरदार जस्सा सिंह आलूवालिया अपने समय विच सारे पंथ का लीडर सी और बहुत मान मिलता सी पंथ वालों। उन्होंने कोई तमा नहीं सी, कोई लालच नहीं सी और बहुत सारे वड्डे वड्डे सरदारां ने उन्हां कोलों जां उन्हां दी हाजरी विच अमृत छकना बहुत मान दी गल समझी सी। बाबा आला सिंह जो फूलकिया मिसल दे बानी, पटियाले मिसल दे फाउंडर, उन्हां ने और उन्हां तो बाद उन्हां दे लड़के महाराजा अमर सिंह जी ने भी अमृत सरदार जस्सा सिंह आलूवालिया दी हाजरी विच छकिया सी। सरदार अमर सिंह ने बेनती भेजी कि मेरे लड़के शहजादे साहिब सिंह दी शादी है ते मेरी ख्वाहिश है कि इसनू तुसी अमृत छकाओ और शादी पंगी मिसल दे सरदार गंडा सिंह दी लड़की बीबर रतन कौर नाल वो ब्याह दी रस्म भी तुसी करो। यह जे गलबात चल रही सी कि महाराजा अमर सिंह पूरा हो गया। उस तो बाद साहिब सिंह महाराजा बनिया। सरदार जस्सा सिंह ने कहा कि महाराजा साहिब सिंह नू शादी तो पहला ही अमृत पान करवाया जाएगा। सो सलाह बनी कि सारी जंज पहला कपूरथले आएगी ते फिर कपूरथले सरदार जस्सा सिंह आलूवालिया नाल चलनगे जंज दे। सो इस जंज विच मालवे दे सारे सिख राजे और मलेरकोटले और किला रायपुर जिन्हां ते महाराज जी उन्हां दी जिन्हां नू वारस दित्ता सी उन्हां दे राजे वो भी नाल आए। जीम दा राजा, ਨਾਭੇ ਦਾ ਰਾਜ ਆ, ਕੈਥਲ ਦਾ ਰਾਜ ਹੈ ਸਾਰੇ। ਔਰ ਜਦ ਜੰਜ ਕਪੂਰਥਲਾ ਪਹੁੰਚੀ ਤਾਂ ਸਰਦਾਰ ਜੱਸਾ ਸਿੰਘ ਨੇ ਕਿਹਾ ਕਿ ਇਹਨਾਂ ਨੂੰ ਅੰਮ੍ਰਿਤ, ਮਹਾਰਾਜਾ ਸਾਹਿਬ ਸਿੰਘ ਨੂੰ ਅੰਮ੍ਰਿਤ ਤਰਨ ਤਾਰਨ ਸਾਹਿਬ ਛਕਾਵਾਂਗੇ। ਸੋ ਸਾਰੀ ਜੰਜ ਉੱਥੋਂ ਤਰਨ ਤਾਰਨ ਸਾਹਿਬ ਗਈ ਔਰ ਤਰਨ ਤਾਰਨ ਦਰਬਾਰ ਸਾਹਿਬ, ਉੱਥੇ ਮਹਾਰਾਜਾ ਸਾਹਿਬ ਸਿੰਘ ਨੂੰ ਅੰਮ੍ਰਿਤ ਛਕਾਇਆ ਗਿਆ। ਔਰ ਫਿਰ ਪੰਜਵੜ ਪਿੰਡ ਵਿੱਚ ਆਨੰਦ ਕਾਰਜ ਦੀ ਰਸਮ ਕੀਤੀ ਗਈ। ਇਹ 1782 ਦੀ ਗੱਲ ਹੈ ਜੀ। ਜਦੋਂ ਵੱਡਾ ਘੱਲੂਘਾਰਾ ਹੋਇਆ ਸੀ ਮਲੇਰਕੋਟਲੇ ਦੇ ਲਾਗੇ, ਅਤੇ ਅਹਿਮਦ ਸ਼ਾਹ ਅਬਦਾਲੀ ਵਾਪਸ ਜਾਂਦਾ ਹੋਇਆ ਸ੍ਰੀ ਹਰਿਮੰਦਰ ਸਾਹਿਬ ਨੂੰ ਬਰੂਦ ਨਾਲ ਟਾ ਗਿਆ ਸੀ, ਬੁੰਗੇ ਟਾ ਦਿੱਤੇ ਸਨ, ਸਰੋਵਰ ਪੂਰ ਦਿੱਤਾ ਸੀ, ਅਤੇ ਸਰਹੰਦ ਦੀ ਜਿੱਤ ਵੇਲੇ ਸਾਰੇ ਸਰਦਾਰਾਂ ਦੇ ਹੱਥ ਜੋ ਜੋ ਆਇਆ, ਉਸ ਤੋਂ ਬਾਅਦ ਸਰਦਾਰ ਜੱਸਾ ਸਿੰਘ ਨੇ ਆਪਾਂ ਦੇਖਿਆ ਸੀ ਚਾਦਰ ਵਿਛਾ ਦਿੱਤੀ ਅਤੇ ਕਹਿਣ ਲੱਗੀ ਕਿ ਗੁਰੂ ਕੀ ਚਾਦਰ ਹੈ। ਅਤੇ ਹਰਿਮੰਦਰ ਸਾਹਿਬ ਦੀ ਉਸਾਰੀ ਲਈ ਇਹਦੇ ਵਿੱਚ ਸਾਰੇ ਸਰਦਾਰ ਹਿੱਸਾ ਪਾਉਣ। ਔਰ ਸਰਦਾਰ ਜੱਸਾ ਸਿੰਘ ਦੇ ਹਿੱਸੇ ਜਿੰਨਾ ਵੀ ਪੈਸਾ ਆਇਆ ਸੀ ਉਸਨੇ ਸਾਰੇ ਦਾ ਸਾਰਾ ਉਸ ਚਾਦਰ 'ਤੇ ਢੇਰੀ ਕਰ ਦਿੱਤਾ। ਔਰ ਫਿਰ ਜਿੰਨੀ ਮਾਇਆ ਇਕੱਠੀ ਹੋਈ ਉਹ ਭਾਈ ਦੇਸ ਰਾਜ ਜਿਹੜਾ ਕਿ ਬਿਧੀ ਚੰਦ ਜੀ ਦੀ ਸੰਤਾਨ ਵਿੱਚੋਂ ਸਨ ਔਰ ਇਹ ਕੰਮ ਕਰਦੇ ਸਨ, ਸੋ ਭਾਈ ਦੇਸ ਰਾਜ ਬਿਧੀ ਚੰਦ ਜੀ ਨੂੰ ਇਹ ਸੇਵਾ ਦਿੱਤੀ ਹਰਿਮੰਦਰ ਸਾਹਿਬ ਦੀ ਮੁੜ ਉਸਾਰੀ ਲਈ। ਇਸ ਵਾਰੀ ਵਾਪਸ ਜਾਂਦਿਆਂ ਅਹਿਮਦ ਸ਼ਾਹ ਅਬਦਾਲੀ, ਕਿਉਂਕਿ ਹਰਿਮੰਦਰ ਸਾਹਿਬ ਔਰ ਸਰੋਵਰ ਬਿਲਕੁਲ ਰੜਾ ਮੈਦਾਨ ਹੋ ਗਏ ਸਨ ਔਰ ਚਾਰ ਚੁਫੇਰੇ ਪਹਿਰਾ ਸੀ ਕਿ ਕੋਈ ਸਿੱਖ ਨਹੀਂ ਆ ਸਕਦਾ ਇੱਥੇ, ਨਸ਼ਹਿਰਾ ਪੰਨੂਆਂ ਦਾ ਚੌਧਰੀ ਸਾਹਿਬ ਰਾਏ, ਉਸਨੇ ਅਬਦਾਲੀ ਨੂੰ ਕਿਹਾ ਕਿ ਠੀਕ ਹੈ ਤੁਹਾਡਾ ਸਿੱਖਾਂ ਨਾਲ ਵੈਰ ਹੈ ਹੋਏਗਾ, ਪਰ ਇੱਥੇ ਮੰਦਰ ਸੀ, ਰੱਬ ਦਾ ਘਰ ਸੀ। ਅਬਦਾਲੀ ਕਹਿਣ ਲੱਗਾ ਇਹ ਸਭ ਕਾਫਰ ਹਨ। ਅਬਦਾਲੀ ਨੇ ਸਾਹਿਬ ਰਾਏ ਨੂੰ ਕਿਹਾ ਕਿ ਜੇ ਤੈਨੂੰ ਬਹੁਤ ਦਰਦ ਆਉਂਦਾ ਹੈ ਤਾਂ ਤੂੰ 3 ਲੱਖ ਰੁਪਇਆ ਮੈਨੂੰ ਦੇ ਕੇ ਔਰ ਉਹ ਸਾਰੀ ਜਗ੍ਹਾ ਦੀ ਮਲਕੀਅਤ ਤੇਰੇ ਨਾਂ ਹੋ ਸਕਦੀ ਹੈ। ਚੌਧਰੀ ਸਾਹਿਬ ਰਾਏ ਨੇ 3 ਲੱਖ ਰੁਪਇਆ ਉਹਨਾਂ ਦਿਨਾਂ ਵਿੱਚ ਅੱਜ ਕੱਲ੍ਹ ਦਿੱਤੇ 30 ਕਰੋੜ ਤੋਂ ਵੀ ਜ਼ਿਆਦਾ ਹੋਏਗਾ, 3 ਲੱਖ ਰੁਪਇਆ ਉਸਨੇ ਅਹਿਮਦ ਸ਼ਾਹ ਅਬਦਾਲੀ ਨੂੰ ਦੇ ਦਿੱਤਾ ਔਰ ਇਸ ਜਗ੍ਹਾ ਦੀ ਮਲਕੀਅਤ ਉਸਨੂੰ ਮਿਲ ਗਈ। ਹੁਣ 1783 ਤਕਰੀਬਨ 20 ਸਾਲ ਬਾਅਦ ਵੱਡੇ ਘੱਲੂਘਾਰੇ 'ਤੇ, ਜਦੋਂ ਕਿ ਸਾਰੇ ਪੰਜਾਬ 'ਤੇ ਸਿੱਖਾਂ ਦਾ ਕਬਜ਼ਾ ਹੋ ਗਿਆ ਹੈ ਔਰ ਹਰਿਮੰਦਰ ਸਾਹਿਬ ਵੀ ਦੁਬਾਰਾ ਉਸਰ ਗਿਆ ਹੈ, ਅਤੇ ਸਿੱਖਾਂ ਨੇ ਸ਼ਿਕਾਇਤ ਕੀਤੀ ਸਰਦਾਰ ਜੱਸਾ ਸਿੰਘ ਪਾਸ, ਕਿਉਂਕਿ ਸਰਦਾਰ ਜੱਸਾ ਸਿੰਘ ਪੰਥ, ਸਾਰੇ ਪੰਥ ਨੇ ਉਸਨੂੰ ਆਪਣਾ ਲੀਡਰ ਮੰਨਿਆ ਹੋਇਆ ਸੀ। ਤੇ ਸ਼ਿਕਾਇਤ ਕੀਤੀ ਕਿ ਨਸ਼ਹਿਰਾ ਪੰਨੂਆਂ ਨੇ ਸਾਹਿਬ ਰਾਏ ਨਸ਼ਹਿਰਾ ਪੰਨੂਆਂ ਵਾਲੇ ਨੇ ਉਸ ਵੇਲੇ 3 ਲੱਖ ਰੁਪਇਆ ਅਬਦਾਲੀ ਨੂੰ ਦੇ ਕੇ ਅਤੇ ਜਗ੍ਹਾ ਆਪਣੇ ਕਬਜ਼ੇ ਵਿੱਚ ਕਰ ਲਈ ਸੀ ਅਤੇ ਉਸਨੂੰ ਦੰਡ ਦੇਣਾ ਚਾਹੀਦਾ ਹੈ। ਸਰਦਾਰ ਜੱਸਾ ਸਿੰਘ ਨੇ ਕਿਹਾ ਕਿ ਆਪਾਂ ਦੇਖਿਆ ਹੈ ਕਿ ਵੱਡੇ ਘੱਲੂਘਾਰੇ ਤੋਂ ਬਾਅਦ ਦਰਬਾਰ ਸਾਹਿਬ ਦੀਆਂ ਪਰਿਕਰਮਾਂ ਵਿੱਚ ਅਤੇ ਹੋਰ ਜਿੰਨੀਆਂ ਬਿਲਡਿੰਗਾਂ ਬਚੀਆਂ ਸਨ ਉਹ ਸਾਹਿਬ ਰਾਏ ਨੇ ਹੋਰ ਕੋਈ ਨੁਕਸਾਨ ਨਹੀਂ ਹੋਣ ਦਿੱਤਾ, ਸਗੋਂ ਉਹਨਾਂ ਬਿਲਡਿੰਗਾਂ ਦੀ ਵੀ ਮੁਰੰਮਤ ਕਰਵਾਈ ਅਤੇ ਜਿੰਨੀ ਕੁ ਉਸਦੀ ਹੈਸੀਅਤ ਸੀ। ਇਸ ਲਈ ਉਸਨੇ ਬਹੁਤ ਭਲਾ ਕੰਮ ਕੀਤਾ ਹੈ। ਉਸਨੇ ਉਦੋਂ 3 ਲੱਖ ਰੁਪਇਆ ਅਬਦਾਲੀ ਨੂੰ ਦੇ ਕੇ ਅਤੇ ਇਸ ਜਗ੍ਹਾ ਦੀ ਇੱਕ ਤਰ੍ਹਾਂ ਦੀ ਗਰੰਟੀ ਲੈ ਲਈ ਕਿ ਇਸਦਾ ਹੋਰ ਨੁਕਸਾਨ ਨਹੀਂ ਹੋਏਗਾ। ਔਰ ਫਿਰ ਸਰਦਾਰ ਜੱਸਾ ਸਿੰਘ ਨੇ ਸਾਹਿਬ ਰਾਏ ਨੂੰ ਸ੍ਰੀ ਹਰਿਮੰਦਰ ਸਾਹਿਬ ਬੁਲਾ ਕੇ ਔਰ ਬਹੁਤ ਸਤਿਕਾਰ ਕੀਤਾ ਔਰ 3 ਲੱਖ ਰੁਪਇਆ ਉਸਦੀ ਝੋਲੀ ਪਾਇਆ ਔਰ ਉਸਦਾ ਧੰਨਵਾਦ ਕੀਤਾ ਕਿ ਤੁਸੀਂ ਇਸ ਜਗ੍ਹਾ ਦੇ ਹੋਰ ਨੁਕਸਾਨ ਹੋਣ ਤੋਂ ਬਚਾਇਆ। ਜਦੋਂ ਕਿ ਇੱਕ ਇਖਲਾਕੀ ਜ਼ਿੰਮੇਵਾਰੀ ਸੀ, ਮਜਬੂਰੀ ਨਹੀਂ ਸੀ। ਉਹ ਵਿਚਾਰਾ ਸਾਹਿਬ ਰਾਏ ਨੇ ਕੀ ਕਰਨਾ ਸੀ, ਜੇ ਨਾ ਵੀ ਦਿੰਦੇ ਪੈਸੇ ਇੰਨੇ, ਪਰ ਇਹ ਇਖਲਾਕ ਸੀ। ਹਾਂਜੀ, ਇਖਲਾਕ 1700 ਖਾਲਸੇ ਦਾ ਉਦੋਂ ਇਹ ਰੂਟੀਨ ਸੀ ਕਿ ਹਰ ਵਿਸਾਖੀ ਔਰ ਦੀਵਾਲੀ ਨੂੰ ਸਰਬੱਤ ਖਾਲਸਾ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚਦਾ ਔਰ ਪਿਛਲੇ 6 ਮਹੀਨਿਆਂ ਦਾ ਦੇ ਸਾਰੇ ਕੰਮਾਂ ਦਾ ਜਾਇਜ਼ਾ ਲਿਆ ਜਾਂਦਾ ਔਰ ਆਉਣ ਵਾਲੇ ਜੇ ਵਿਸਾਖੀ ਨੂੰ ਵਿਸਾਖੀ ਅਤੇ ਅਗਲੇ 6 ਮਹੀਨੇ ਦੀਵਾਲੀ ਤੱਕ ਲਈ ਮਤਾ ਪਾਸ ਕੀਤਾ ਜਾਂਦਾ। 1783 ਦੀ ਦੀਵਾਲੀ 5 ਅਕਤੂਬਰ ਨੂੰ ਸੀ। ਕਪੂਰਥਲਾ ਸਟੇਟ ਦਾ ਕੁਝ ਹਿੱਸਾ ਫਗਵਾੜੇ ਵੱਲ ਹੈ। ਸਰਦਾਰ ਜੱਸਾ ਸਿੰਘ ਇਹਨਾਂ ਦਿਨਾਂ ਵਿੱਚ ਅਕਤੂਬਰ ਦੇ ਸ਼ੁਰੂ ਵਿੱਚ ਉੱਧਰ ਫਗਵਾੜੇ ਵੱਲ ਗਏ ਹੋਏ ਸਨ ਔਰ ਦੀਵਾਲੀ 'ਤੇ ਅੰਮ੍ਰਿਤਸਰ ਪਹੁੰਚਣ ਲਈ ਉਹ ਤੁਰੇ। ਰਸਤੇ ਵਿੱਚ ਜੰਡਿਆਲਾ ਬੰਡਿਆਲਾ ਪਿੰਡ ਆਉਂਦੇ ਹਨ, ਉੱਥੇ ਉਹਨਾਂ ਨੇ ਇੱਕ ਹਦਵਾਣਾ ਛਕਿਆ ਔਰ ਉਹ ਛਕਦਿਆਂ ਸਾਰ ਹੀ ਉਹਨਾਂ ਦੇ ਪੇਟ ਵਿੱਚ ਦਰਦ ਸ਼ੁਰੂ ਹੋ ਗਿਆ ਔਰ ਅੰਮ੍ਰਿਤਸਰ ਪਹੁੰਚਦੇ ਪਹੁੰਚਦੇ ਸਰੀਰ ਛੱਡ ਗਏ। ਇਹ 20 ਅਕਤੂਬਰ 1783 ਦਾ ਦਿਨ ਸੀ। 5 ਅਕਤੂਬਰ ਨੂੰ ਦੀਵਾਲੀ ਸੀ। ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਉਹਨਾਂ ਦਾ ਸੰਸਕਾਰ ਕੀਤਾ ਗਿਆ ਔਰ ਬਾਬਾ ਅਟਲ ਜੀ ਦੀ ਪਰਿਕਰਮਾ ਵਿੱਚ ਜਿੱਥੇ ਨਵਾਬ ਕਪੂਰ ਸਿੰਘ ਜੀ ਦੀ ਉਦੋਂ ਸਮਾਧ ਬਣਾਈ ਗਈ ਸੀ, ਉਸ ਦੇ ਨਾਲ ਹੀ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਜੀ ਦੀ ਜਗ੍ਹਾ ਬਣਾਈ ਗਈ। ਸੋ ਉਹ 20 ਅਕਤੂਬਰ 1783 ਨੂੰ ਇਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਪੰਜਾਬ ਨੂੰ ਮੁਗਲਾਂ ਔਰ ਅਬਦਾਲੀਆਂ ਤੋਂ ਆਜ਼ਾਦ ਕਰਾਉਣ ਵਿੱਚ ਲਾਈ ਔਰ ਜਿਨ੍ਹਾਂ ਦੇ ਹੱਥੀਂ ਮਿਸਲਾਂ ਦੀ ਸ਼ੁਰੂਆਤ ਹੋਈ ਔਰ ਫਿਰ ਉਹਨਾਂ ਦੇ ਹੁੰਦਿਆਂ ਹੀ ਮਿਸਲਾਂ ਦੇ ਸਰਦਾਰ ਬਾਦਸ਼ਾਹ ਬਣੇ। ਉਹਨਾਂ ਦੀ ਜ਼ਿੰਦਗੀ ਦਾ ਸਮਾਂ ਬਹੁਤ ਐਕਟੀਵਿਟੀ ਭਰਿਆ ਸੀ।